ਗੁਰਬਾਣੀ ਕਹਾ ਸੇਵਕ ਜਨ ਮਨ ਪਰ ਤਖ ਗੁਰੂ ਨਿਸਤਾਰੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਮੂਹ ਕੁਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਗਵਾਰੇ ਰੀ ਮਹੱਲਾ ਪੰਜਵਾ। ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ। ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ। ਤੂੰ ਮੇਰੀ ਪੱਤ, ਤੂੰ ਹੈ ਮੇਰਾ ਗਹਿਣਾ, ਤੁਜ ਬਿਨ ਨਿਮਖ ਨ ਜਾਈ ਰਹਿਣਾ। ਤੂੰ ਮੇਰੀ ਪੱਤ, ਤੂੰ ਹੈ ਮੇਰਾ ਗਹਿਣਾ, ਤੁਜ ਬਿਨ ਨਿਮਖ ਨ ਜਾਈ ਰਹਿਣਾ। ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ, ਭਗਤ ਵਛਲ, ਕਿਰਪਾ ਨਿਧਾਨ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਸ਼ਾਮ ਦੇ ਸੁੰਦਰ ਦੀਵਾਨ ਸੱਜ ਰਹੇ ਹਨ, ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲ ਆਪ ਜੀ ਨੇ ਬੜਾ ਹੀ ਰਸਪਿੰਨਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਚੱਲ ਰਹੀ ਲੜੀਵਾਰ ਕਥਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਕੇ ਸੋ ਸਾਧ ਸੰਗਤ ਜੋ ਸਤਿਗੁਰੂ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ, ਉਸ ਦੀ ਵਿਚਾਰ ਕਰਕੇ ਸੋ ਸਾਧ ਸੰਗਤ ਜੀ ਆਪਾਂ ਆਪਣਾ ਜੀਵਨ ਸਫਲਾ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਗੌੜੀ ਰਾਗ ਵਿੱਚ ਸਤਿਗੁਰੂ ਪਿਤਾ ਰਹਿਮਤਾਂ ਕਰ ਰਹੇ ਹਨ। ਕੱਲ ਆਪਾਂ ਸਰਵਣ ਕੀਤਾ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਜਿਹੜੇ ਸੰਤ ਮਹਾਤਮਾ ਤਤ ਬੇਤੀਆਂ ਰੂਹਾਂ ਹੈ, ਜਿਹੜੇ ਹਰੀ ਦੇ ਰੰਗ ਦੇ ਵਿੱਚ ਰੱਤੇ ਗਏ ਆ, ਮਨ ਅਤੇ ਤਨ ਵੀ ਉਹਨਾਂ ਦੇ ਹਰੇ ਹੋ ਜਾਂਦੇ ਹਨ, ਉਹ ਰਾਤ ਅਤੇ ਦਿਵਸ ਇੱਕੇ ਰੰਗ ਵਿੱਚ ਰਹਿੰਦੇ ਆ, ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਹੀ ਨੇੜੇ ਜਾਣਦੇ ਹਨ, ਸੰਗ ਜਾਣਦੇ ਹਨ, ਅਤੇ ਉਹ ਜਿਹੜਾ ਠਾਕੁਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਉਸੇ ਦੀ ਉਹ ਵਰਤਣਾ ਕਰਦੇ ਹਨ, ਭਾਵ ਕਿ ਉਹਦਾ ਨਾਮ ਹੀ ਵਰਤਦੇ ਹਨ, ਉਹ ਹੀ ਜਪਦੇ ਹਨ, ਫਿਰ ਸਤਿਗੁਰੂ ਦੇ ਦਰਸ਼ਨ ਕਰਕੇ ਤ੍ਰਿਪਤ ਹੋ ਜਾਂਦੇ ਹਨ। ਅਤੇ ਇਸੇ ਤਰ੍ਹਾਂ ਪੂਰੇ ਗੁਰੂ ਦੀ ਸਰਣੀ ਪੈ ਕੇ ਇਹ ਪ੍ਰਦਾਤ ਪ੍ਰਾਪਤ ਹੁੰਦੀ ਹੈ। ਅਤੇ ਕਵਲ ਸਰੀਖੇ ਚਰਨਾਂ ਦੇ ਜੋ ਸਤਸੰਗ ਸ਼ਬਦ ਚਰਨ ਹਨ, ਉਹ ਆਤਮਾ ਦਾ ਉਹਨਾਂ ਦਾ ਆਧਾਰ ਆਸਰਾ ਹੋ ਜਾਂਦਾ ਹੈ। ਸੋ ਇਸੇ ਤਰ੍ਹਾਂ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਸਾਰਿਆਂ 'ਚ ਇੱਕ ਜਾਣਦੇ ਹਨ। ਇਹ ਆਪਾਂ ਕੱਲ੍ਹ ਸਰਵਣ ਕੀਤਾ ਹੈ, ਮਹਾਤਮਾ ਮਹਾਂਪੁਰਖਾਂ ਸੰਤਾਂ ਦੀ ਮਹਿਮਾ ਵਡਿਆਈ ਗੁਰੂ ਸਾਹਿਬ ਨੇ ਕੀਤੀ ਹੈ। ਅੱਜ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਅਕਾਲ ਪੁਰਖ ਦੇ ਨਾਲ ਗੁਰਸਿੱਖ ਦਾ ਕੈਸਾ ਪਿਆਰ ਹੋਣਾ ਚਾਹੀਦਾ ਹੈ, ਬੇਨਤੀ ਕਰਦੇ ਹਨ ਸਿੱਖ ਕਿ ਮਹਾਰਾਜ ਕਿਰਪਾ ਕਰੋ, ਉਹ ਪਰਮਾਤਮਾ ਜਿਹੜਾ ਉਹ ਕੈਸਾ ਹੈ, ਉਹਦੇ ਨਾਲ ਕਿਸ ਤਰ੍ਹਾਂ ਦਾ ਪਿਆਰ ਕਰਨਾ ਚਾਹੀਦਾ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਗੁਆਰੇਰੀ ਇਹਦੀ ਜਾਤੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਰਹਿਮਤਾਂ ਕਰ ਰਹੇ ਹਨ, ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਠ। ਸਾਧ ਸੰਗਤ ਜਿਹੜਾ ਤੂੰ ਲਫ਼ਜ਼ ਹੈ ਨਾ, ਤੂੰ ਇੱਕ ਦਾ ਲਖਾਇਕ ਹੈ, ਬਹੁਤਾ ਪਿਆਰ ਵਾਲਾ ਲਫ਼ਜ਼ ਹੈ। ਕਿਉਂਕਿ ਗੁਰੂ ਸਾਹਿਬ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਜੀ ਤੁਸੀਂ ਕਹਿ ਦਿੰਦੇ ਆ ਦੋ ਬਣ ਜਾਂਦੇ, ਇਹ ਤਾਂ ਆਪਣਾ ਸਤਿਕਾਰਤ ਬਚਨ ਹਨ ਨਾ, ਪਰ ਗੁਰਬਾਣੀ ਦੇ ਵਿੱਚ ਤੂੰ ਲੱਭ ਜਿਹੜਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਪਉ ਕਿਹਾ ਕਾੜਾ ਜੀ। ਹੇ ਸਤਿਗੁਰੂ ਜੀ ਤੂੰ ਮੇਰਾ ਸਖਾ, ਸਖਾ ਜਿਹੜਾ ਸਹਾਈ ਹੁੰਦਾ, ਸਖਾ ਜਿਹੜਾ ਬਚਪਨ ਤੋਂ ਲੈ ਕੇ ਸਾਧ ਸੰਗਤ ਜੀ ਨਾਲ ਵਿਚਰਿਆ ਹੋਵੇ ਉਹਨੂੰ ਸਖਾ ਕਿਹਾ ਜਾਂਦਾ ਹੈ। ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਖੇ ਜੋ ਜਦੋਂ ਉਧਰ ਦੇ ਵਿੱਚ ਪ੍ਰਵੇਸ਼ ਹੋਇਆ ਸੀ ਉਦੋਂ ਵੀ ਆਪ ਜੀ ਨੇ ਰੱਖਿਆ ਕੀਤੀ ਹੈ, ਜਦੋਂ ਇਸੇ ਤਰ੍ਹਾਂ ਗਰਭ ਦੇ ਵਿੱਚ 9 ਮਹੀਨੇ ਦੀ ਆਪ ਜੀ ਨੇ ਕਿਰਪਾ ਕਰਕੇ ਰੱਖਿਆ ਕੀਤੀ ਹੈ, ਸੜਨ ਨਹੀਂ ਦਿੱਤਾ ਉਹ ਜਠਰਾਗਨ ਦੇ ਵਿੱਚ, ਜਦੋਂ ਜਨਮ ਹੋਇਆ ਉਹਦੇ ਤੋਂ ਬਾਅਦ ਆ ਉਦੋਂ ਵੀ ਤੁਸੀਂ ਸਾਡੀ ਰੱਖਿਆ ਕੀਤੀ, ਐਸੇ ਤੁਸੀਂ ਸਖੀ ਜੋ, ਤੁਸੀਂ ਸਦਾ ਹੀ ਸਤਿਗੁਰੂ ਜੀ ਰੱਖਿਆ ਕਰਨ ਵਾਲੇ ਜੋ, ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ। ਗੁਰੂ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਜਿਹਨੇ ਮਿੱਤਰ ਬਣਾ ਲਿਆ, ਜਿਸ ਤਰ੍ਹਾਂ ਸਤਿਗੁਰੂ ਦਸਮ ਪਾਤਸ਼ਾਹ ਨੇ ਬਚਨ ਕੀਤੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿ, ਇਸ ਤਰ੍ਹਾਂ ਉਹ ਪਰਮਾਤਮਾ ਅਕਾਲ ਪੁਰਖ ਜਿਹੜਾ ਉਹ ਮਿੱਤਰ ਹੈ, ਇਹ ਸਤਿਗੁਰੂ ਤੂੰ ਹੀ ਮੇਰੇ ਮਿੱਤਰ ਹੋ, ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ, ਸਤਿਗੁਰ ਤੁਸੀਂ ਮੇਰੇ ਪਿਆਰੇ ਜੋ, ਐਸਾ ਗੁਰਸਿੱਖ ਨੂੰ ਸਾਧ ਸੰਗਤ ਜੀ ਬੇਨਤੀ ਕਰਨੀ ਚਾਹੀਦੀ ਹੈ। ਗੁਰੂ ਦੇ ਨਾਲ ਇੰਨਾ ਪਿਆਰ ਹੋਣਾ ਚਾਹੀਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਕਿ ਤੁਮ ਸੰਗ ਹੀਤ, ਮਹਾਰਾਜ ਤੁਹਾਡੇ ਨਾਲ ਹੀ ਮੇਰਾ ਹਿੱਤ ਹੈ, ਮੋਹ ਹੈ। ਆਪਾਂ ਤਾਂ ਦੁਨੀਆਦਾਰੀ ਹੈ, ਦੁਨੀਆਦਾਰੀ ਵਿੱਚ ਅਸੀਂ ਦੁਨੀਆਦਾਰੀ ਦੇ ਵਿੱਚ ਮੋਹ ਪਾ ਲੈਂਦੇ ਹਾਂ। ਇਸੇ ਤਰ੍ਹਾਂ ਪੁੱਤਰ ਕਲੱਤਰ ਸਾਰਿਆਂ ਨਾਲ ਸਾਧ ਸੰਗਤ ਜੀ ਮੋਹ ਪਾਇਆ ਹੁੰਦਾ ਹੈ, ਪਰ ਗੁਰੂ ਸਾਹਿਬ ਜੀ ਵਚਨ ਕਰਦੇ ਜਿਹੜੇ ਤਤ ਬੇਤੀਆਂ ਰੂਹ, ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਸਿਮਰਨ ਕਰਨ ਵਾਲੇ, ਉਹ ਇਹੋ ਹੀ ਅਰਦਾਸ ਕਰਦੇ ਹਨ, ਮਹਾਰਾਜ ਤੁਹਾਡੇ ਨਾਲ ਹੀ ਮੇਰਾ ਹਿੱਤ ਹੈ, ਗੁਰੂ ਨਾਲ ਹੀ ਹਿੱਤ ਹੋ ਜਾਂਦਾ, ਪਿਆਰ ਹੋ ਜਾਂਦਾ ਹੈ, ਤੂੰ ਮੇਰੀ ਪੱਤ ਤੂੰ ਹੈ ਮੇਰਾ, ਤੂੰ ਹੈ ਮੇਰਾ ਗਹਿਣਾ। ਸਤਿਗੁਰ ਤੁਸੀਂ ਮੇਰੀ ਪੱਤ ਰੱਖਣ ਵਾਲੇ ਜੋ, ਆਬਰੂ ਰੱਖਣ ਵਾਲੇ ਜੋ, ਤੁਸੀਂ ਮੇਰੀ ਪੱਤ ਜੋ, ਤੁਸੀਂ ਮੇਰਾ ਗਹਿਣਾ ਜੋ, ਸਤਿਗੁਰੂ ਸੱਚੇ ਪਾਤਸ਼ਾਹ ਜੀ। ਜਿਸ ਤਰ੍ਹਾਂ ਆਪਾਂ ਬੀਬੀਆਂ ਗਹਿਣਾ ਤਿਆਰ ਕਰਦੀਆਂ, ਬੜੇ ਸਾਂਭ ਸਾਂਭ ਰੱਖਦੀਆਂ, ਤੋ ਉਹ ਸਾਧ ਸੰਗਤ ਸਤਿਗੁਰੂ ਦਾ ਜਿਹੜਾ ਨਾਮ ਹੈ ਨਾ, ਉਹ ਹੀ ਕੰਠ ਆ, ਕੰਠ ਦਾ ਸਾਧ ਸੰਗਤ ਜੀ ਹਾਰ ਹੈ, ਗਹਿਣਾ ਹੈ, ਜਿਨ੍ਹਾਂ ਨੇ ਕੰਠ ਵਿੱਚ ਪਰੋਇਆ ਹੋਇਆ ਉਹਦਾ ਨਾਮ। ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਮੇਰੀ ਪੱਤ ਆਬਰੂ ਰੱਖਣ ਵਾਲੇ ਭਗਤ ਜਨਾਂ ਕਾ ਲੂੰਗਰਾ, ਜਿਹੜੇ ਸਿਮਰਨ ਕਰਨ ਵਾਲੇ ਭਗਤੀ ਕਰਨ ਵਾਲੇ ਉਹਨਾਂ ਦੀ ਐਸੀ ਆਬਰੂ ਹੁੰਦੀ ਹੈ। ਭਗਤ ਜਨਾਂ ਦਾ ਕਾ ਲੂੰਗਰਾ, ਓੜ ਨਗਨ ਨਾ ਹੋਏ ਸਾਕਤ ਸਿਰ ਪਰ ਰੇਸ਼ਮੀ ਪੈਰ ਪੱਤ ਖੋਏ। ਭਗਤਾਂ ਦੀ ਲੂੰਗੀ ਜੇ ਕਿਤੇ ਸਾਧ ਸੰਗਤ ਜੀ ਉਹਨਾਂ ਨੇ ਰੱਖੀ ਹੈ, ਅਤੇ ਉਹ ਓੜ ਦਾ ਜਿਹੜਾ ਸਾਧ ਸੰਗਤ, ਉਹ ਵੀ ਨਗਨ ਨਹੀਂ ਹੁੰਦੇ, ਉਹ ਸਦਾ ਹੀ ਪੱਤ ਵਾਲੇ ਆਬਰੂ ਵਾਲੇ ਹੁੰਦੇ ਆ। ਪਰ ਜਿਹੜੇ ਸਾਕਤ ਪੁਰਖ ਭਾਵੇਂ ਸਿਰ ਤੋਂ ਲੈ ਕੇ ਪੈਰਾਂ ਤੱਕ ਰੇਸ਼ਮ ਦੇ ਕੱਪੜੇ ਪਾਏ ਹੋਣ, ਉਹ ਪੱਤ ਗੁਆਚਦੀ ਹੈ ਉਹਨਾਂ ਦੀ। ਇਸੇ ਤਰ੍ਹਾਂ ਗੁਰੂ ਸਤਿਗੁਰੂ ਜੀ ਤੁਸੀਂ ਮੇਰੀ ਪੱਤ ਹੋ, ਆਬਰੂ ਹੋ, ਤੂੰ ਹੈ ਮੇਰਾ ਗਹਿਣਾ, ਤੁਝ ਬਿਨ ਨਿਮਖ ਨਾ ਜਾਈ ਰਹਿਣ। ਸਤਿਗੁਰ ਜੀ ਆਪ ਜੀ ਤੋਂ ਬਿਨੋਂ ਮੈਂ ਨਿਮਖ ਮਾਤਰ ਵੀ ਨਹੀਂ ਰਹਿ ਸਕਦਾ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਬਚਨ ਕੀਤਾ ਹੈ ਨਾ, ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਭੇਜਿਆ ਸੀ ਲਾਹੌਰ ਦੇ ਵਿੱਚ ਸ਼ਾਦੀ ਕਰਨ ਵਾਸਤੇ ਆਪਣੇ ਭਰਾ ਦੇ ਪੁੱਤਰ ਦੀ, ਤੋ ਸਾਧ ਸੰਗਤ ਜੀ ਉਸੇ ਸਹਾਰੀ ਮੱਲ ਜੀ ਦੇ ਪੁੱਤਰ ਦੀ ਸ਼ਾਦੀ ਸੀ, ਗੁਰੂ ਅਰਜਨ ਦੇਵ ਜੀ ਨੂੰ ਭੇਜਿਆ ਸੀ ਉਸ ਵਕਤ ਕਿ ਲਾਲ ਜੀ ਤੁਸੀਂ ਜਾਓ, ਤਾਂ ਪਹਿਲੋਂ ਪ੍ਰਿਥੀ ਚੰਦ ਨੂੰ ਕਿਹਾ, ਉਹਨੇ ਸੋਚਿਆ ਵੀ ਮਹਾਰਾਜ ਕਿਤੇ ਉਹਨੂੰ ਨਾ ਗੁਰਤਾਗੱਦੀ ਦੇ ਦੇਣ ਗੁਰੂ ਅਰਜਨ ਦੇਵ ਜੀ ਨੂੰ। ਉਹ ਕਹਿੰਦੇ ਮਹਾਰਾਜ ਇਹ ਸਾਰਾ ਕਾਰਵਾਰ ਮੈਂ ਸਾਂਭਦਾ। ਫਿਰ ਸਾਧ ਸੰਗਤ ਜੀ ਇਸੇ ਤਰ੍ਹਾਂ ਮਹਾਂਦੇਵ ਜੀ ਨੂੰ ਕਿਹਾ, ਉਹ ਤਾਂ ਅੱਗੇ ਮਸਤ ਮੌਲੇ ਸਨ, ਦੁਨੀਆਦਾਰੀ ਦਾ ਸੰਬੰਧ ਉਹਨਾਂ ਨਾਲ ਕੋਈ ਨਹੀਂ ਸੀ ਕਿਸੇ ਨਾਲ ਉਹਨਾਂ ਦਾ। ਅਤੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਫਿਰ ਜਦੋਂ ਲਾਹੌਰ ਰਹਿ, ਫਿਰ ਕਿਹਾ ਜਦੋਂ ਤੁਹਾਨੂੰ ਅਸੀਂ ਬੁਲਾਵਾਂਗੇ ਉਦੋਂ ਆਉਣਾ ਹੈ। ਅਤੇ ਉੱਥੇ ਗੁਰੂ ਸਾਹਿਬ ਜੀ ਨੇ ਇੰਨੀ ਬੇਬਲਤਾਈ ਦੇ ਵਿੱਚ ਆਣ ਕੇ ਸਾਧ ਸੰਗਤ ਤੋਂ ਸ਼ਬਦ ਉਚਾਰਨ ਕੀਤਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ। ਫਿਰ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਦੂਸਰੇ ਤੀਸਰੀ ਚਿੱਠੀ ਵਿੱਚ ਕਹਿੰਦੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ, ਤੁਝ ਬਿਨ ਨਿਮਖ ਨਾ ਜਾਈ ਰਹਿਣਾ। ਹੇ ਸਤਿਗੁਰੂ ਜੀ ਮੈਂ ਤੁਹਾਡੇ ਤੋਂ ਬਿਨਾਂ ਨਿਮਖ ਮਾਤਰ ਵੀ ਨਹੀਂ ਰਹਿ ਸਕਦਾ। ਸਦਾ ਹੀ ਸਾਥ ਗਰਾਸ ਗੁਰਮੁਖ ਪਿਆਰੇ ਸਿਮਰਦੇ ਹਨ ਸਤ ਸੰਗਤ ਜੀ ਉਹਦਾ ਨਾਮ। ਸਤਿਗੁਰ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਅੱਗੇ ਚਰਨਾਂ 'ਚ ਬੇਨਤੀ ਕਰ ਰਹੇ ਹਨ, ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਣ। ਸਤਿਗੁਰ ਤੁਸੀਂ ਮੇਰੇ ਲਾਲਨ ਪਿਆਰੇ ਜੋ, ਤੁਹਾਡਾ ਹੀ ਤੁਸੀਂ ਮੇਰੇ ਪ੍ਰਾਣਾਂ ਦਾ ਆਸਰਾ ਹੋ। ਸਵਾਸ ਸਵਾਸ ਜਿਹੜਾ ਸਤਿਗੁਰ ਤੁਹਾਡੇ ਹੁਕਮ ਨਾਲ ਹੀ ਚੱਲ ਰਿਹਾ ਹੈ। ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ, ਤੁਸੀਂ ਮੇਰੇ ਸਾਹਿਬ ਮਾਲਕ ਹੋ। ਖਾਨ ਜਿਹੜੇ ਸਾਧ ਸੰਗਤ ਪਠਾਣਾ ਦੇ ਵਿੱਚ ਜਿਹੜੇ ਸਰਦਾਰ ਉਹਨਾਂ ਨੂੰ ਖਾਨ ਕਿਹਾ ਜਾਂਦਾ, ਤੁਸੀਂ ਮੇਰੇ ਸਰਦਾਰ ਹੋ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ। ਰਹਾਓ ਵਿਸਰਾਮ ਦੇ ਕੇ ਸਤਿਗੁਰ ਬਚਨ ਕਰਦੇ ਹਨ, ਜਿਉਂ ਤੁਮ ਰਾਖੋ ਤਿਵ ਹੀ ਰਹਿਣਾ। ਇਹ ਸਾਧ ਸੰਗਤ ਗੁਰੂ ਸਾਹਿਬ ਅਕਾਲ ਪੁਰਖ ਵਾਹਿਗੁਰੂ ਦਾ ਕਿੱਦਾਂ ਭਾਣਾ ਮੰਨੀਦਾ ਹੈ। ਹੇ ਅਕਾਲ ਪੁਰਖ ਜੀ, ਜਿੱਦਾਂ ਤੁਸੀਂ ਮੈਨੂੰ ਰੱਖਦੇ ਜੋ, ਉਦਾਂ ਹੀ ਸਤਿਗੁਰ ਸਾਨੂੰ ਰਹਿਣਾ ਪੈਂਦਾ। ਆਪਾਂ ਜਗਿਆਸੂ ਹਾਂ, ਜਿੱਦਾਂ ਸਾਨੂੰ ਉਹ ਪਰਮਾਤਮਾ ਰੱਖਦਾ ਹੈ ਉਦਾਂ ਹੀ ਗੁਰਮੁਖੋ ਰਹਿਣਾ ਪੈਂਦਾ। ਯਤਨ ਤਾਂ ਬਹੁਤ ਕਰਦਾ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਛਾਲਾਂ ਤਾਂ ਬੜੀਆਂ ਹਰ ਮਨੁੱਖ ਮਾਰਦਾ, ਮੈਂ ਆਹ ਕਰ ਦਾਂਗਾ, ਮੈਂ ਜੋ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਪਰ ਗੁਰਮੁਖ ਪਰਮਾਤਮਾ ਹੀ ਰੱਖਦਾ ਹੈ। ਉਹ ਹੀ ਸਤਿਗੁਰ ਸੱਚੇ ਪਾਤਸ਼ਾਹ ਜਿੱਥੇ ਰੱਖਦੇ ਉੱਥੇ ਹੀ ਰਹਿਣਾ ਪੈਂਦਾ। ਤਾਂ ਹੀ ਤੱਤੀ ਤਵੀ 'ਤੇ ਬਹਿ ਕੇ ਵੀ ਗੁਰੂ ਸਾਹਿਬ ਨੇ ਬਚਨ ਕਹਿਤਾ, ਤੇਰਾ ਕੀਆ ਮਿੱਠਾ ਲੱਗ ਗਿਆ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਗੁਰਮੁਖ ਦੀ ਅਵਸਥਾ ਹੈ, ਜਿਉਂ ਤੁਮ ਰੱਖੋ, ਜਿੱਦਾਂ ਤੁਸੀਂ ਰੱਖੋ। ਸਤਿਗੁਰ ਸੱਚੇ ਪਾਤਸ਼ਾਹ ਜਿੱਥੇ ਤੁਸੀਂ ਰੱਖੋਗੇ ਉੱਥੇ ਹੀ ਮੇਰੇ ਵਾਸਤੇ ਬੈਕੁੰਠ ਹੈ। ਜੇ ਮਹਾਰਾਜ ਭੀਖ ਮੰਗਾ ਦੋਗੇ ਤਾਂ ਮੇਰਾ ਕੀ ਘੱਟ ਜਾਵੇਗਾ, ਜੇ ਰਾਜ ਬਹਾਲੋਗੇ ਤਾਂ ਸਤਿਗੁਰ ਮੇਰੀ ਕਿਹੜੀ ਚਤਰਾਈ ਹੈ। ਰੱਖਣ ਵਾਲੇ ਤਾਂ ਤੁਸੀਂ ਹੋ, ਜਿਸ ਤਰ੍ਹਾਂ ਗੁਰਬਾਣੀ ਵਿੱਚ ਕਥਨ ਆਉਂਦਾ ਹੈ ਕਿ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਉਹ ਅਕਾਲ ਪੁਰਖ ਵਾਹਿਗੁਰੂ ਜਿਹੜੇ ਹਨ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਬਚਨ ਕਰਦੇ ਹਨ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਇਹ ਖਸਮ ਦੇ ਹੱਥ 'ਚ ਪਾਈ, ਇਹ ਨੱਠ ਨੱਥ ਪਈ ਹੋਈ। ਫਿਰ ਗੁਰਬਾਣੀ 'ਚ ਕਥਨ ਹੁੰਦਾ, ਕਾਠ ਕੀ ਪੁੱਤਰੀ ਕਹਾ ਕਰੇ ਬਪਰੀ ਖਿਲਾਵਨਾ ਰੋਜ਼ਾਨਾ, ਜੈਸਾ ਭੇਖ ਕਰਾਵੇ ਬਾਜੀਗਰ ਉਹ ਤੈ ਸੋਹੀ ਸਾਜਿਆਨ। ਜਿਸ ਤਰ੍ਹਾਂ ਦਾ ਉਹ ਭੇਖ ਕਰਾਉਂਦਾ ਪਰਮਾਤਮਾ, ਉਦਾਂ ਦਾ ਹੀ ਇਹ ਜੀਵ ਜਿਹੜਾ ਚੱਲ ਰਿਹਾ। ਜਿੱਦਾਂ ਉਹ ਨਚਾਉਂਦਾ ਉੱਦਾਂ ਨੱਚ ਰਿਹਾ, ਜਿੱਦਾਂ ਉਹ ਬੁਲਾਉਂਦਾ ਉੱਦਾਂ ਬੋਲ ਰਿਹਾ, ਜਿੱਦਾਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਦੀ ਚਾਲ ਚਲਾ ਰਿਹਾ, ਉਸੇ ਤਰ੍ਹਾਂ ਉਹ ਚੱਲ ਰਿਹਾ। ਕਿਉਂਕਿ ਉਹ ਪਰਮਾਤਮਾ ਵਾਹਿਗੁਰੂ, ਹੇ ਅਕਾਲ ਪੁਰਖ ਜੀ, ਜਿਉਂ ਤੁਮ ਰੱਖੋ ਤਿਵ ਹੀ ਰਹਿਣਾ। ਇੱਕ ਤਾਂ ਭਾਣਾ ਮੰਨ ਲੈਣਾ, ਦੂਸਰਾ ਸਾਧ ਸੰਗਤ ਕਈ ਵੀਰ ਜੇ ਕਿਤੇ ਕੋਈ ਗੱਲ ਪ੍ਰੋਬਲਮ ਪੈ ਜਾਂਦੀ ਹੈ, ਸੋ ਦੁਨੀਆਂ ਦੇ ਵਿੱਚ ਉਤਰਾਅ ਚੜਾਅ ਹਮੇਸ਼ਾ ਆਉਂਦੇ ਰਹਿੰਦੇ ਆ, ਪਰ ਜਦੋਂ ਕਿਤੇ ਕੋਈ ਪ੍ਰੋਬਲਮ ਪੈ ਜਾਂਦੀ ਉਦੋਂ ਫਿਰ ਰੱਬ ਨੂੰ ਮਿਹਣੇ ਮਾਰਨ ਲੱਗ ਪੈਂਦੇ। ਪਰ ਇੱਥੇ ਸਾਧ ਸੰਗਤ ਅਤੇ ਗੁਰਮੁਖ ਦੀ ਅਵਸਥਾ ਗੁਰੂ ਸਾਹਿਬ ਨੇ ਦੱਸਿਆ ਕਿ ਇਸ ਤਰ੍ਹਾਂ ਗੁਰਮੁਖ ਦੇ ਕੋਲ ਗੁਰਮੁਖ ਅਰਦਾਸ ਕਰੇ ਗੁਰੂ ਸਾਹਿਬ ਦੇ ਅੱਗੇ ਕਿ ਮਹਾਰਾਜ ਜੀ, ਜਿਉਂ ਤੁਮ ਰੱਖੋ ਤਿਵ ਹੀ ਰਹਿਣਾ, ਜਿੱਦਾਂ ਤੁਸੀਂ ਰੱਖੋਗੇ ਮੈਨੂੰ ਉਸੇ ਤਰ੍ਹਾਂ ਹੀ, ਅਤੇ ਮੈਂ ਰਹਿਣਾ ਹਾਂ, ਰਹਿ ਸਕਦਾ ਹਾਂ, ਰਹਿ ਰਿਹਾ ਹਾਂ ਤੁਹਾਡੀ ਬਖਸ਼ਿਸ਼ ਦੇ ਨਾਲ ਹੀ, ਅਤੇ ਜੋ ਤੁਮ ਕਹੋ ਸੋਈ ਮੋਹੇ ਕਰਨਾ। ਹੁਣ ਇੱਕ ਆਪਾਂ ਵਿਚਾਰ ਕਰ ਲਈਏ, ਹਰ ਮਨੁੱਖ ਜਿਹੜਾ ਹੈ, ਹਰ ਦੁਨੀਆਂ ਦਾ ਮਨੁੱਖ ਕੋਈ ਵੀ ਹੈ, ਹਰ ਮਨੁੱਖ ਦੀ ਇੱਕ ਸਾਧ ਸੰਗਤ ਜੀ, ਇਹ ਸਾਧ ਸੰਗਤ ਦੁਨੀਆਦਾਰੀ ਦੇ ਵਿੱਚ ਕਿੱਦਾਂ ਉਹਨੇ ਵਿਚਰਨਾ ਹੈ, ਕਿੱਦਾਂ ਉਹਨੇ ਰਹਿਣਾ ਹੈ, ਕਿਹੜੇ ਕਿਹੜੇ ਉਹਨੇ ਬਚਨ ਕਰਨੇ ਆ, ਕਿਸ ਤਰ੍ਹਾਂ ਉਹਨੇ ਬੋਲਣਾ ਹੈ, ਅਤੇ ਕਈ ਵਿਚਾਰ ਕਰਕੇ ਵੇਖਿਆ ਜੇ ਉਹ ਆਪ ਹੀ ਬੁਲਾ ਰਿਹਾ ਹੁੰਦਾ ਉਹ ਪਰਮਾਤਮਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਬੁਲਾ ਰਿਹਾ। ਜਿੱਦਾਂ ਕੋਈ ਮੂਵੀ ਬਣਾਉਣ ਵਾਲਾ ਮੂਵੀ ਬਣਾਉਣ ਵਾਲਾ ਹੁੰਦਾ ਹੈ, ਅਤੇ ਉਹ ਸਾਧ ਸੰਗਤ ਜੀ ਇਸੇ ਤਰ੍ਹਾਂ ਕਹਾਣੀ ਵੀ ਲਿਖਦਾ ਹੈ, ਉਹ ਡਾਇਲਾਗ ਵੀ ਲਿਖਦਾ ਹੈ, ਫਿਰ ਉਹ ਡਾਇਰੈਕਟ ਵੀ ਕਰਦਾ ਹੈ। ਪਰਮਾਤਮਾ ਹੀ ਇਸ ਜੀਵ, ਹਰ ਮਨੁੱਖ ਦੇ ਜੀਵ ਦੀ ਜਿਹੜੀ ਜੀਵਨ ਦੀ ਮੂਵੀ ਹੈ ਉਹਦਾ ਡਾਇਰੈਕਟਰ ਆਪ ਹੀ ਹੈ, ਆਪ ਹੀ ਕਹਾਣੀਕਾਰ ਹੈ, ਆਪ ਹੀ ਡਾਇਲਾਗ ਲਿਖਣ ਵਾਲਾ ਹੈ। ਭਾਵ ਮੇਰਾ ਕਹਿਣ ਦਾ ਹੈ ਕਿ ਜੋ ਬੁਲਾਉਂਦਾ ਹੈ ਉਸੇ ਤਰ੍ਹਾਂ ਹੀ ਉਹ ਬੋਲਦਾ ਹੈ। ਸੋ ਸਤਿਗੁਰ ਬਚਨ ਤਾਂ ਕਰਦੇ, ਜੋ ਤੁਮ ਕਹੋ ਸੋਈ ਮੋਹੇ ਕਰਨਾ। ਸਤਿਗੁਰ ਜੀ, ਜੋ ਤੁਸੀਂ ਕਹਿੰਦੇ ਜੋ ਉਹ ਹੀ ਮੈਂ ਕਰਦਾ ਹਾਂ। ਜਦੋਂ ਇਹ ਅਵਸਥਾ ਮਨ ਵਿੱਚ ਆ ਗਈ ਤਾਂ ਫਿਰ ਉਸ ਗੁਰਮੁਖ ਪਿਆਰੇ ਦੇ ਮਨ ਵਿੱਚ ਕਦੀ ਦਵੈਤ ਨਾ ਰਹੀ। ਗੁਰੂ ਤੋਂ ਪਰਮੇਸ਼ਰ ਤੋਂ ਪਰੇ ਦੂਰ ਨਹੀਂ ਜਾ ਸਕਦਾ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਸਾਧ ਸੰਗਤ ਜੀ ਸਾਨੂੰ ਸਤਿਗੁਰੂ ਜੀ ਸਿੱਖਿਆ ਦੇ ਰਿਹਾ ਕਿ ਗੁਰਸਿੱਖਾ ਕਿਸ ਤਰ੍ਹਾਂ ਉਹ ਪਰਮਾਤਮਾ ਦੇ ਪ੍ਰਾਇਣ ਹੋ ਕੇ ਰਹਿਣਾ। ਪ੍ਰਾਇਣ ਦਾ ਮਤਲਬ ਉਹਦੇ ਪੱਲੇ ਲੱਗਣਾ, ਲੜਦੇ ਨਾਲ ਲੱਗਣਾ, ਜੋ ਗੁਰੂ ਕਰਦਾ ਹੁਕਮ ਮੰਨਣਾ ਹੈ। ਸਾਧ ਸੰਗਤ ਹੁਕਮ ਮੰਨਿਆ ਹੋਇਆ, ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਜਹ ਵੇਖੋ ਤਾਂ ਤੁਮ ਬਸਣਾ। ਜਿੱਥੇ ਮਹਾਰਾਜ ਮੈਂ ਵੇਖਦਾ ਹਾਂ, ਜਿੱਥੇ ਮੈਂ ਨੇਤਰਾਂ ਨਾਲ ਵੇਖਦਾ ਉੱਥੇ ਤੁਸੀਂ, ਤੁਹਾਡਾ ਹੀ ਵਾਸਾ ਹੈ, ਤੁਸੀਂ ਹੀ ਵਸ ਰਹੇ ਜੋ ਸਾਰਿਆਂ ਦੇ ਵਿੱਚ। ਇਹ ਸਮਤਲ ਬਿਰਤੀ ਹੁੰਦੀ ਹੈ ਹਰ ਮਨੁੱਖ ਦੇ ਅੰਦਰ। ਘੱਟ ਘੱਟ ਮੈਂ ਅਰਜੂ ਬਾਸ਼ਾ ਸੰਤਨ ਕਹੋ ਪੁਕਾਰ, ਸਤਿਗੁਰ ਜਿੱਥੇ ਤੁਸੀਂ ਮੈਂ ਜੈ ਵੇਖੋ ਤਾਂ ਤੁਮ ਵਸਣਾ। ਜਿੱਥੇ ਮਹਾਰਾਜ ਮੈਂ ਵੇਹਣਾ ਉੱਥੇ ਤੁਹਾਡਾ ਹੀ ਵਾਸਾ ਹੈ, ਤੁਸੀਂ ਸਾਰਿਆਂ ਦੇ ਵਿੱਚ ਹੋ। ਤਾਂ ਗੁਰੂ ਸਾਹਿਬ ਬਚਨ ਕਰਦੇ ਹਨ, ਨਿਰਪਉ ਨਾਮ ਜਪੋ ਤੇਰਾ ਰਸਨਾ। ਮਹਾਰਾਜ ਸੱਚੇ ਪਾਤਸ਼ਾਹ, ਤੇਰਾ ਨਾਮ ਜਿਹੜਾ ਨਿਰਭੈ ਕਰਨ ਵਾਲਾ ਹੈ ਨਾ, ਸਾਰੇ ਭੈ ਕੱਟਣ ਵਾਲਾ ਹੈ। ਜਿੱਦਾਂ ਸਿਕੰਦਰ ਬਾਦਸ਼ਾਹ ਨੇ ਯਤਨ ਕੀਤਾ ਹੈ ਕਿ ਸਾਧ ਸੰਗਤ ਜੀ, ਜਿਹਨੂੰ ਸਿਕੰਦਰ ਲੋਧੀ ਕਿਹਾ ਜਾਂਦਾ ਹੈ, ਕਬੀਰ ਜੀ ਨੂੰ ਸੰਗਲਾਂ ਨਾਲ ਪਕੜ ਕੇ ਗੰਗਾ ਦੇ ਵਿੱਚ ਛੁੱਟ ਦਿੱਤਾ ਗਿਆ ਉਹਦੀ ਕਰਾਮਾਤ ਪਰਖਣ ਵਾਸਤੇ। ਪਰ ਉਹ ਅਕਾਲ ਪੁਰਖ ਵਾਹਿਗੁਰੂ ਨੇ ਐਸੀ ਬਖਸ਼ਿਸ਼ ਕੀਤੀ ਹੈ ਜਿਹਨੇ ਨਾਮ ਜਪਿਆ ਉਸ ਪਰਮਾਤਮਾ ਤੋਂ ਨਿਰਭਉ ਹੋ ਗਿਆ, ਨਿਰਭੈ ਨੂੰ ਪ੍ਰਾਪਤ ਕਰਕੇ, ਨਿਰਭੈ ਦਾ ਜਾਪ ਕਰਕੇ ਨਿਰਭਉ ਹੋ ਜਾਂਦਾ ਹੈ। ਗੁਰਸਿੱਖ ਨੂੰ ਭੈ ਨਹੀਂ ਕਿਸੇ ਦਾ ਰਹਿੰਦਾ, ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸਵਾਮੀ, ਜਿਹਦਾ ਪੱਖ ਮੇਰਾ ਮਾਲਕ ਕਰਨ ਲੱਗ ਪਏ ਉਹ ਬੇਪਰਵਾਹ ਹੋ ਜਾਂਦਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਹਿੰਦਾ ਨਿਰਭਉ ਨਾਮ ਜਪੋ ਤੇਰਾ ਰਸਨਾ। ਮਹਾਰਾਜ ਤੁਹਾਡਾ ਨਾਮ ਜਿਹੜਾ ਨਿਰਭੈਤਾ ਦੇ ਨਾਲ ਜਪ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ, ਜਿਹੜਾ ਨਿਰਭੈ ਦੇਣ ਵਾਲਾ ਹੈ, ਭੈ ਜਿਹੜਾ ਮੌਤ ਦਾ ਡਰ ਹੈ, ਜਿਹੜਾ ਆਪਣੀ ਇਸੇ ਤਰ੍ਹਾਂ ਬੇਇੱਜ਼ਤੀ ਨਾ ਕਿਤੇ ਹੋ ਜਾਵੇ ਇਹ ਵੀ ਡਰ ਰਹਿੰਦਾ, ਮੈਂ ਮਾਣ ਸਨਮਾਨ ਸਾਂਭ ਕੇ ਰੱਖਾਂ ਇਹ ਵੀ ਡਰ ਰਹਿੰਦਾ। ਪਰ ਜਦੋਂ ਸਾਧ ਸੰਗਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਜਪਣ ਲੱਗ ਪਏ ਨਾਮ, ਫਿਰ ਗੁਰੂ ਸਾਹਿਬ ਆਪ ਹੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ। ਜੇ ਕਬੀਰ ਜੀ ਨੂੰ ਸੰਗਲਾਂ ਨਾਲ ਬੰਨ ਕੇ ਗੰਗਾ ਸੁੱਟ ਦਿੱਤਾ ਗਿਆ ਸੀ ਤਾਂ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮੇਰੇ ਗਿਸ਼ਾਲਾ ਪਰ ਬੈਠੇ ਕਬੀਰ। ਇਸੇ ਤਰ੍ਹਾਂ ਗੰਗਾ ਦੀ ਲਹਿਰ ਦੇ ਵਿੱਚੋਂ ਉਹ ਆਪ ਨਿਰਭਉ ਸਨ, ਜੇ ਹਾਥੀ ਅੱਗੇ ਸੁੱਟਿਆ ਤੇ ਤਾਂ ਵੀ ਸਾਧ ਸਿੰਘ ਬੇਪਰਵਾਹ ਹਨ ਕਿਉਂਕਿ ਪਰਮਾਤਮਾ ਜੀ ਉਹਨਾਂ ਦੇ ਹਿਰਦੇ 'ਚ ਵੱਸ ਰਿਹਾ ਹੈ। ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਨਾਮ ਮੈਂ ਰਸਨਾ ਨਾਲ ਜਪਦਾ ਹਾਂ, ਤਾਂ ਹੀ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਫੁਨੇ ਮਹੱਲਾ ਪੰਜਵਾਂ 'ਚ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ। ਜੀਵ ਜੇ ਰਸਨਾ ਤੇਰਾ ਨਾਮ ਨਹੀਂ ਜਪਦੀ ਉਸ ਪਰਮਾਤਮਾ ਦਾ ਤੇ ਤੇਰੀ ਰਸਨਾ ਨਹੀਂ ਜਪਦੀ ਨਾ, ਤਿਲ ਤਿਲ ਕਰਕੇ ਕੱਟ ਦੇ ਰਸਨਾ ਕਾਹਦੇ ਵਾਸਤੇ, ਰਸਨਾ ਤੂੰ ਆਂਦਰਾ ਸਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਜਿੱਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਣ ਨਾ ਕ੍ਰਿਸ਼ਨਾ ਲਾਗੇ ਆਏ। ਤੇ ਜਦੋਂ ਇਹ ਸਤਿਗੁਰੂ ਜੀ ਤੁਹਾਡਾ ਨਾਮ ਮੈਂ ਜਪਾਂਗਾ ਮਨ ਦੇ ਸਾਰੇ ਡਰ ਜਿਹੜੇ ਭੈ ਦੂਰ ਹੋ ਜਾਣਗੇ। ਸਤਿਗੁਰੂ ਆਪ ਜੀ ਦੀ ਬਖਸ਼ਿਸ਼ ਦਾ ਪਾਤਰ, ਤੂੰ ਮੇਰੀ ਨਵ ਨਿਧ ਤੂੰ ਭੰਡਾਰ, ਇਹ ਸਤਿਗੁਰ ਤੁਸੀਂ ਨੌ ਨਿਧੀਆਂ ਜੋ ਤੁਸੀਂ ਨਿਧਾਨ ਜੋ ਖਜ਼ਾਨੇ ਜੋ ਮੇਰੇ ਵਾਸਤੇ ਤੁਸੀਂ ਇਹ ਭੰਡਾਰੇ ਭਰੇ ਹੋਏ ਰਿੱਧੀਆਂ ਸਿੱਧੀਆਂ ਦੇ, ਰਿੱਧੀ ਸਿੱਧੀ ਤੇ ਨਿਧੀ, ਰਿੱਧੀ ਜਿਹੜੀ ਹੁੰਦੀ ਹੈ ਸਾਧ ਸੰਗਤ ਜੀ ਤੇ ਇਸੇ ਤਰ੍ਹਾਂ ਸਿੱਧੀ ਹੁੰਦੀ ਹੈ ਇੱਕ ਨਿਧੀ ਹੁੰਦੀ ਹੈ। ਨਿਧੀ ਦਾ ਮਤਲਬ ਨਿਧਾਨ ਖਜ਼ਾਨਾ, ਜਿਹਨੂੰ ਨੌ ਪ੍ਰਕਾਰ ਦਾ ਖਜ਼ਾਨਾ ਕਿਹਾ ਜਾਂਦਾ, ਜਿਹਦਾ ਇਸੇ ਤਰ੍ਹਾਂ ਮਾਲਕ ਕੁਬੇਰ ਨੂੰ ਕਿਹਾ ਜਾਂਦਾ, ਪੁਰਾਣਾਂ 'ਚ ਲਿਖਿਆ ਹੋਇਆ, ਗ੍ਰੰਥਾਂ 'ਚ ਲਿਖਿਆ ਹੋਇਆ, ਰਹੋ ਵਿਚਾਰ। ਸੋ ਇਹ ਨਿਧੀ ਨਿਧਾਨ ਖਜ਼ਾਨੇ ਨੂੰ ਕਿਹਾ ਜਾਂਦਾ ਹੈ। ਰਿੱਧੀ ਦਾ ਮਤਲਬ ਹੈ ਇੱਥੇ ਬੈਠੇ ਨੇ ਸਾਰੀ ਦੁਨੀਆਂ 'ਚ ਕੀ ਕੀ ਹੋ ਰਿਹਾ, ਕਿੱਥੇ ਕਿੱਥੇ ਕੀ ਹੋ ਰਿਹਾ ਸਭ ਕੁਝ ਵੇਖ ਲੈਂਦਾ ਹੈ। ਸਿੱਧੀ ਦਾ ਮਤਲਬ ਉਹਦੇ ਬਚਨ ਸਿੱਧ ਹੋ ਜਾਂਦੇ, ਮੂੰਹ 'ਚੋਂ ਬਚਨ ਕਿਹਾ ਸੱਚਾ ਹੋ ਜਾਂਦਾ, ਸਿਮਰਨ ਕਰਨ ਲੱਗ ਪੈਂਦਾ ਨਾ, ਜਿਹੜਾ ਜਿੱਦਾਂ ਜਪਜੀ ਸਾਹਿਬ ਦੇ ਵਿੱਚ ਖੰਡ ਆ ਪੰਜ, ਜਿਹਨਾਂ ਖੰਡਾਂ ਦੇ ਵਿੱਚ ਦੱਸਿਆ ਸਭ ਤੋਂ ਪਹਿਲਾਂ ਧਰਮ ਖੰਡ ਹੈ, ਗੁਰਸਿੱਖ ਧਰਮ ਹੀ ਹੋ ਗਿਆ, ਫਿਰ ਗਿਆਨ ਖੰਡ ਹੈ ਉਹਨੂੰ ਗਿਆਨ ਪ੍ਰਾਪਤ ਹੋ ਗਿਆ, ਜਦੋਂ ਧਰਮ ਵਿੱਚ ਆ ਗਿਆ ਫਿਰ ਉਹਨੂੰ ਗੁਰੂ ਦੀ ਸੰਗਤ ਕੀਤੀ ਫਿਰ ਉਹਨੂੰ ਗਿਆਨ ਪ੍ਰਾਪਤ ਹੋ ਗਿਆ, ਜਦੋਂ ਗਿਆਨ ਪ੍ਰਾਪਤ ਹੋ ਗਿਆ ਫਿਰ ਕੀ ਹੋਇਆ, ਫਿਰ ਆ ਗਿਆ ਸਰਮਖੰਡ ਤੀਜਾ ਖੰਡ। ਸਰਮਖੰਡ ਦਾ ਮਤਲਬ ਹੈ ਮਸ਼ਕਤ, ਸਰਮਖੰਡ ਦਾ ਮਤਲਬ ਹੈ ਆਪਣੇ ਆਪ ਨੂੰ ਸਾਧ ਸੰਗਤ ਜੀ ਮਸ਼ਕਤ ਕਰਕੇ ਯਤਨ ਦੇ ਨਾਲ ਉਠਾਉਣਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਉੱਠ ਕੇ ਸਿਮਰਨ ਕਰਨਾ ਹੈ, ਨਾਮ ਜਪਣਾ, ਇਹਨੂੰ ਮਸ਼ਕਤ ਕਹਿੰਦੇ। ਸ਼ਰਮ ਤੇ ਸ਼ਰਮ ਫਲਾਨੇ ਸ਼ਰਮ ਕਾਰਕ, ਸ਼ਰਮ ਦਾ ਮਤਲਬ ਇਹ ਹੈ ਕਿ ਵਿਸ਼ਿਆਂ ਵਿਕਾਰਾਂ ਤੋਂ ਫਿਰ ਸ਼ਰਮ ਕਰਨ ਲੱਗ ਪੈਂਦਾ, ਸੰਗਣ ਲੱਗ ਪੈਂਦਾ, ਵਿਸ਼ਿਆਂ ਵਿਕਾਰਾਂ ਵੱਲ ਨਹੀਂ ਜਾਂਦਾ ਫਿਰ ਉਹ। ਫਿਰ ਇਸੇ ਤਰ੍ਹਾਂ ਜਿਹੜਾ ਧਰਮ ਖੰਡੀ ਉਹ ਗਿਆਨ ਖੰਡ ਵਿੱਚ ਜਦੋਂ ਆ ਜਾਂਦਾ ਹੈ ਫਿਰ ਉਹ ਕਰਮ ਧਰਮ ਸ਼ਰਮ ਖੰਡ ਵਿੱਚ ਆ ਗਿਆ, ਜਦੋਂ ਵਿਸ਼ਿਆਂ ਵਿਕਾਰਾਂ ਤੋਂ ਪਰੇ ਹਟ ਗਿਆ, ਵਿਸ਼ੇ ਵਿਕਾਰ ਰਹੇ ਹੀ ਨਾ ਤੇ ਸਤਿਗੁਰ ਦੀ ਐਸੀ ਰਹਿਮਤ ਹੋ ਗਈ, ਫਿਰ ਉਹ ਕਰਮ ਖੰਡ ਵਿੱਚ ਆ ਜਾਂਦਾ। ਬਾਣੀ ਪੜ੍ਹਦਾ ਪੜ੍ਹਦਾ ਕਰਮਖੰਡੀ ਮਹਾਤਮਾ ਬਣ ਜਾਂਦਾ, ਜਿਹੜਾ ਕਰਮਖੰਡੀ ਹੋ ਗਿਆ ਉਹਦੇ ਕਰਮਖੰਡ ਕੀ ਬਾਣੀ ਜੋਰ, ਕਰਮਖੰਡੀ ਦੇ ਬਾਣੀ ਦੇ ਵਿੱਚ ਜੋਰ ਆ ਜਾਂਦਾ, ਉਹਦੇ ਮੂੰਹ 'ਚੋਂ ਜਿਹੜਾ ਸਹਿ ਸੁਭਾਈ ਬਚਨ ਕਹਿ ਦਿੰਦਾ ਹੈ ਉਹ ਪੂਰਾ ਹੋ ਜਾਂਦਾ। ਜਿਸ ਤਰ੍ਹਾਂ ਗੁਰਬਾਣੀ ਵਿੱਚ ਬਚਨ ਕੀਤਾ ਸਾਧ ਬਚਨ ਅਟਲਾਦਾ, ਇਸੇ ਤਰ੍ਹਾਂ ਅੰਡ ਬਨਾਸੀ ਜੇਰ ਬਨਾਸੀ ਉਤਪਤ ਸੇਤ ਬਨਾਦਾ, ਚਾਰੇ ਖਾਣੀਆਂ ਭਾਵੇਂ ਗਰਕ ਹੋ ਜਾਣ, ਧਰਤੀ ਖਤਮ ਹੋ ਜਾਵੇ, ਪਰ ਉਸ ਬ੍ਰਹਮ ਗਿਆਨੀ ਉਸ ਮਹਾਤਮਾ ਤਤ ਬੇਤੀ ਰੂਹ ਦਾ ਬਚਨ ਜਿਹੜਾ ਉਹ ਅਟਲ ਰਹੇਗਾ, ਸਦਾ ਹੀ ਸੱਚ ਰਹੇਗਾ। ਇਹੋ ਜਿਹੇ ਲਿਖੀ ਹੋਈ ਜਿਹਨਾਂ ਨੇ ਜੋਗੀ ਪਲਟ ਦਿੱਤੇ। ਸੋ ਕਹਿਣ ਦਾ ਭਾਵ ਸਤਿਗੁਰ ਦਾ ਨਾਮ ਜਪਣ ਵਾਲੇ ਜਿਹੜੇ ਮਹਾਂਪੁਰਖ ਤਤ ਬੇਤੀਆਂ ਰੂਹਾਂ, ਗੁਰੂ ਸਾਹਿਬ ਜੀ ਤੁਸੀਂ ਮੇਰੀ ਨੌ ਨਿਧੀਆਂ ਤੇ ਇਸੇ ਤਰ੍ਹਾਂ 18 ਸਿੱਧੀਆਂ ਜੀ, ਤੁਸੀਂ ਸਭ ਕੁਝ ਹੋ, ਮੈਂ ਰਿੱਧੀਆਂ ਸਿੱਧੀਆਂ ਦੇ ਮਗਰ ਨਹੀਂ ਪੈਂਦਾ, ਪਰ ਜਿਹੜਾ ਬ੍ਰਹਮ ਨਾਮ ਲੈਂਦਾ ਹੈ ਸਾਧ ਸੰਗਤ ਬ੍ਰਹਮ ਬਿੰਦਾ ਤਿਸਦਾ ਬ੍ਰਹਮ ਮਾਤਰਾ ਇੱਕ ਸ਼ਬਦ ਲੈ ਬੁਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਮੁੱਖ ਕੀ ਹੈ? ਨਾਮ, ਜਿਹੜਾ ਨਾਮ ਜਪਣ ਵਾਲਾ ਸਿਮਰਨ ਕਰਨ ਵਾਲਾ ਗੁਰੂ ਵਾਲਾ ਬਣ ਕੇ ਪੰਜਾਂ ਪਿਆਰਿਆਂ ਤੋਂ ਪ੍ਰਾਪਤ ਕਰਕੇ ਨਾਮ, ਫਿਰ ਜਦੋਂ ਜਪਿਆ ਗੁਰਮੁਖ ਫਿਰ ਸਤਿਗੁਰ ਦੀ ਐਸੀ ਰਹਿਮਤ ਹੋ ਗਈ ਹੈ, ਫਿਰ ਉਹਦੇ ਸਾਰੀਆਂ ਰਿੱਧੀਆਂ ਸਿੱਧੀਆਂ ਉਹਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ। ਫਿਰ ਕਰਮ ਖੰਡ ਕੀ ਬਾਣੀ ਜੋਰ, ਜਦੋਂ ਫਿਰ ਜੋਰ ਆ ਗਿਆ ਫਿਰ ਸਾਰ ਸੰਗਤ ਧਰਮ ਖੰਡ, ਕਰਮ ਖੰਡ, ਗਿਆਨ ਖੰਡ, ਸਰਮ ਖੰਡ, ਧਰਮ ਖੰਡ, ਫਿਰ ਆ ਗਿਆ ਸੱਚ ਖੰਡ। ਫਿਰ ਉਹਦੀ ਐਸੀ ਅਵਸਥਾ ਹੋ ਜਾਂਦੀ, ਫਿਰ ਸੱਚ ਖੰਡ ਤੱਕ ਪਹੁੰਚ ਜਾਂਦਾ ਹੈ। ਇਹ ਪੰਜ ਖੰਡ ਜਪਜੀ ਸਾਹਿਬ ਦੇ ਵਿੱਚ ਦੱਸੇ ਹਨ ਸਤਿਗੁਰੂ ਨੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਸਤਿਗੁਰੂ ਜੀ ਸਾਰਾ ਕੁਝ ਜੋ ਮੇਰੇ ਵਾਸਤੇ ਨੌ ਨਿਧੀਆਂ 18 ਸਿੱਧੀਆਂ ਦਾ ਭੰਡਾਰੇ ਭਰੇ ਹੋਏ ਹੋ। ਰੰਗ ਰਸਾ ਤੂੰ ਮਨ ਆਧਾਰ, ਮਾਰੇ ਰੰਗ ਰਸਾ, ਰੰਗ ਦਾ ਮਤਲਬ ਪ੍ਰੇਮ ਵੀ ਹੁੰਦਾ। ਸਤਿਗੁਰ ਤੇਰੇ ਪਿਆਰ ਦੇ ਵਿੱਚ ਮੈਂ ਰਸਾ ਰਸਿਆ ਹੋਇਆ ਹਾਂ। ਤੂੰ ਮਨ ਹੈ ਆਧਾਰ, ਮੇਰੇ ਮਨ ਦਾ ਆਸਰਾ ਹੈ। ਕਿਉਂਕਿ ਕਈ ਮਨ ਕਰਕੇ ਡਰਦੇ ਆ, ਕਈ ਵਾਰ ਸਾਧ ਸੰਗਤ ਜਦੋਂ ਵੀ ਆਪਾਂ ਕੋਈ ਕਾਰਜ ਕਰਨ ਲੱਗਦੇ ਡਰ ਵੀ ਆਉਂਦਾ, ਪਰ ਜਦੋਂ ਗੁਰੂ ਤੇ ਭਰੋਸਾ ਕਰ ਲੈਂਦੇ ਫਿਰ ਡਰ ਸਾਰੇ ਗਾਇਬ ਹੋ ਜਾਂਦੇ, ਖਤਮ ਹੋ ਜਾਂਦੇ, ਕੋਈ ਭੈ ਰਹਿੰਦਾ ਨਹੀਂ ਹੈ। ਤੇ ਇਸ ਕਰਕੇ ਤਾਂ ਹੀ ਗੁਰੂ ਸਾਹਿਬ ਕਹਿੰਦੇ ਰੰਗ ਰਸਾ ਤੂੰ ਮਨ ਹੈ ਆਧਾਰ, ਮਹਾਰਾਜ ਤੁਸੀਂ ਮੇਰੇ ਮਨ ਦਾ ਆਸਰਾ ਜੋ, ਮਨ ਦੀ ਓਟ ਜੋ। ਜੇ ਆਪਾਂ ਕਈ ਬੰਦੇ ਆਮ ਦੁਨੀਆਦਾਰੀ ਦੇ ਵਿੱਚ ਵੇਖ ਲਈਏ, ਕਿਸੇ ਚੰਗੇ ਲੀਡਰ ਦੇ ਨਾਲ ਕਿਸੇ ਦੀ ਗੱਲਬਾਤ ਹੋਵੇ ਨਾ, ਉਹਦੇ ਸਹਾਰੇ ਤੇ ਬੜਾ ਕੁਛ ਕਰ ਜਾਂਦਾ। ਜੇ ਕਿਸੇ ਨੇ ਸਾਧ ਸਿੰਘ ਥਾਣੇਦਾਰ ਨਾਲ 4 ਮਿੰਟ ਬਹਿ ਕੇ ਗੱਲ ਕੀਤੀ ਹੋਵੇ, ਤੂੰ ਆਖੇ ਤਾਂ ਮੇਰਾ ਵੀ ਉਹਦੇ ਮਨ ਨੂੰ ਭਰੋਸਾ ਜਿਹਾ ਆ ਜਾਂਦਾ। ਤੇ ਗੁਰਮੁਖ ਜਿਹਦੇ ਮਨ ਦਾ ਆਸਰਾ ਹੀ ਉਹ ਅਕਾਲ ਪੁਰਖ ਦੋ ਜਾਣ ਦਾ ਵਾਲੀ ਹੋਵੇ, ਤੇ ਉਹਨੂੰ ਕੋਈ ਪਰਵਾਹ ਹੁੰਦੀ ਹੈ? ਕਿਤੇ ਕੋਈ ਪਰਵਾਹ ਨਹੀਂ, ਬੇਪਰਵਾਹ ਹੈ ਸਾਧ ਸੰਗਤ ਤੋਂ, ਉਹਨੂੰ ਪਰਵਾਹ ਕੋਈ ਨਹੀਂ ਹੁੰਦੀ। ਤੇ ਉਹ ਤੇ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਮਨ ਵਿੱਚ ਧਾਰ ਲੈਂਦਾ ਹੈ ਜਿਹੜਾ। ਇਸ ਕਰਕੇ ਰੰਗ ਰਸਾ ਤੂੰ ਮਨੇ ਆਧਾਰ, ਮਹਾਰਾਜ ਜੀ ਰੰਗ ਦੇ ਵਿੱਚ ਤੁਹਾਡੇ ਪਿਆਰ ਦੇ ਵਿੱਚ ਐਸੀ ਕਿਰਪਾ ਕੀਤੀ ਹੈ, ਰਸ ਗਿਆ ਹਾਂ ਤੇ ਮਨ ਦਾ ਆਸਰਾ ਆਪ ਹੀ ਬਣ ਗਏ ਜੀ। ਤਾਂ ਹੀ ਉਹ ਤੱਤੀ ਤਵੀ ਤੇ ਬਹਿ ਕੇ ਵੀ ਸਾਧ ਸੰਗਤ ਜੀ ਸਤਿਗੁਰੂ ਨੇ ਤੇਰਾ ਕੀਆ ਮੀਠਾ ਲਾਗੇ ਕਿਹਾ ਹੈ ਨਾ। ਫਿਰ ਇਸੇ ਤਰ੍ਹਾਂ ਤਪ ਤਮਾਏ ਠੰਡ ਵਰਤਾਈ, ਤਪ ਛੱਗ ਦੇ ਵਿੱਚ ਵੀ ਠੰਡ ਵਰਤਾਈ ਵੇਖੀ, ਮੀਆਂ ਮੀਰ ਜੀ ਨੂੰ ਸਮਝਾਇਆ ਹੈ। ਤੱਤੀ ਤਵੀ ਤੇ ਹੱਥ ਰਖਾ ਕੇ ਵਿਖਾਇਆ, ਕਹਿੰਦੇ ਵੇਖ ਲੈ ਠੰਡਾ ਠਾਰੀ। ਸੋ ਸਹਿ ਕਹਿਣ ਦਾ ਭਾਵ ਤਪ ਤਮਾਏ ਠੰਡ ਵਰਤਾਈ, ਆਨੰਦ ਪਾਇਆ ਦੁੱਖ ਨਾਠੇ ਭਾਈ, ਸਤਿਗੁਰੂ ਨੇ ਸੁਖਮਨੀ ਸਾਹਿਬ ਬਚਨ ਕੀਤੇ। ਬ੍ਰਹਮ ਗਿਆਨੀ ਕੇ ਧੀਰਜ, ਇੱਕੋ ਧੀਰਜ ਹੁੰਦੀ ਬ੍ਰਹਮ ਗਿਆਨੀ ਦੀ, ਇਹ ਸਤਿਗੁਰ ਬਚਨ ਕੀਤੇ ਹਨ, ਪਰ ਇਹ ਕਰਕੇ ਵਿਖਾਲੇ ਆ। ਇਹ ਨਹੀਂ ਕਿ ਲਿਖ ਹੀ ਦਿੱਤੇ ਗੁਰੂ ਸਾਹਿਬ ਨੇ, ਕਰਕੇ ਆਪ ਤੱਤੀ ਤਵੀ ਤੇ ਬਹਿ ਕੇ ਵਿਖਾਲਿਆ, ਸੀ ਤੱਕ ਨਹੀਂ ਕੀਤੀ। ਤੱਤੀ ਤੱਤੀ ਰੇਤਾ ਸੀਸ ਤੇ ਪੈ ਰਹੀ ਹੈ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਵਚਨ ਕਰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ, ਜਿਹੜਾ ਗੁਰੂ ਮਨ ਦਾ ਆਸਰਾ ਬਣ ਜਾਵੇ, ਗੁਰਮੁਖ ਬੜਾ ਆਨੰਦ ਜੀ, ਬਹੁਤ ਖੁਸ਼ੀ, ਹਰ ਵਕਤ ਤੋਂ ਗੁਰਸਿੱਖ ਖੇੜੇ 'ਚ ਰਹਿੰਦਾ, ਹਰ ਵਕਤ ਤੋਂ ਖੁਸ਼ੀਆਂ 'ਚ ਰਹਿੰਦਾ, ਜਿਹਦਾ ਮਨ ਦਾ ਆਸਰਾ ਮੇਰਾ ਵਾਹਿਗੁਰੂ ਦਾ ਨਾਮ ਬਣ ਗਿਆ, ਸਿਮਰਨ ਬਣ ਗਿਆ। ਤੇ ਇਸੇ ਤਰ੍ਹਾਂ ਫਿਰ ਉਹ ਭਾਵੇਂ ਜੋ ਮਰਜ਼ੀ ਯਾਤਨਾਵਾਂ ਉਹਨੂੰ ਦੇਈ ਜਾਓ, ਜੇ ਸ਼ਬੇਕ ਸਿੰਘ ਸ਼ਹਿਬਾਜ ਸਿੰਘ ਨੂੰ ਚਰਖੜੀ 'ਤੇ ਚਾੜਤਾ, ਕੋਈ ਸੀ ਨਹੀਂ ਕੀਤੀ, ਕਿਉਂਕਿ ਇੱਕ ਉਸ ਪਰਮਾਤਮਾ ਦਾ ਆਸਰਾ ਸੀ। ਭਾਈ ਤਾਰੂ ਸਿੰਘ ਖੋਪਰਾ ਤੋਂ ਆ ਕੇ 22 ਦਿਨ ਜੀਂਦਾ ਰਿਹਾ, ਇੱਕ ਪਰਮਾਤਮਾ ਦਾ ਹੀ ਆਸਰਾ ਸੀ ਨਾ, ਉਹਦੇ ਨਾਮ ਦੇ ਵਿੱਚ ਰਸਿਆ ਹੋਇਆ ਸੀ, ਉਹ ਪਿਆਰ ਦੇ ਵਿੱਚ ਰਸਿਆ ਹੋਇਆ ਸੀ। ਭਾਈ ਮਨੀ ਸਿੰਘ ਬੰਦ ਬੰਦ ਕਟਵਾ ਕੇ ਬਾਬਾ ਦੀਪ ਸਿੰਘ ਕਲੀ 'ਤੇ ਰੱਖ ਕੇ ਲੜ ਗਏ ਸੀ। ਕਹਿਣ ਦਾ ਭਾਵ ਇਹ ਹੈ ਕਿ ਇਹ ਵਾਰ ਵਾਰ ਦਾਸਤਾਨ ਦੜਾ ਰਿਹਾ ਹੈ ਕਿ ਸਾਰ ਸਿੰਘ ਉਹਨਾਂ ਨੂੰ ਅਸੀਂ ਯਾਦ ਕਰੀਏ, ਕਿਹਨਾਂ ਨੇ ਸਿਮਰਨ ਕੀਤਾ ਹੈ, ਜਿਹਨਾਂ ਨੇ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ। ਐਸੀ ਸ਼ਕਤੀ ਹੁੰਦੀ ਹੈ ਗੁਰੂ ਵਾਲੇ ਬਣ 'ਚ, ਤੂੰ ਮੇਰੀ ਸੋਭਾ ਤੁਮ ਸੰਗ ਰਚੀ ਆ, ਮਹਾਰਾਜ ਤੁਸੀਂ ਮੇਰੀ ਸੋਭਾ। ਜੇ ਕਿਤੇ ਗੱਲ ਕਰਨੀ ਹੈ ਨਾ, ਕਿਸੇ ਨੇ ਆਖਣਾ ਗੁਰਸਿੱਖਾ ਬੜੀ ਚੜ੍ਹਦੀ ਕਲਾ ਹੈ ਤੇਰੀ, ਉਹਨੇ ਆਖਣਾ ਨਹੀਂ ਗੁਰਮੁਖਾ, ਇਹ ਗੁਰੂ ਦੀ ਕਿਰਪਾ। ਕਿਉਂਕਿ ਜਿਹਦੇ ਅੰਦਰ ਗੁਰੂ ਆ ਗਿਆ, ਜਿਹਦੇ ਅੰਦਰ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਸ਼ ਰੱਖ ਦਿੱਤੀ ਹੈ, ਤੇ ਉਹਦੇ ਉੱਤੇ ਕਿਰਪਾ ਤਾਂ ਗੁਰੂ ਦੀ ਹੋ ਗਈ, ਕਰ ਤਾਂ ਸਾਰਾ ਗੁਰੂ ਹੀ ਰਿਹਾ, ਕਰ ਕਰਾ ਹੀ ਹੋ ਰਿਹਾ, ਜੋ ਬਚਨ ਜੋ ਡਾਇਲਾਗ ਬਣਾ ਕੇ ਪਾਏ ਆ ਮੂੰਹ 'ਚ ਉਹ ਹੀ ਕੱਢ ਰਿਹਾ। ਇਸੇ ਤਰ੍ਹਾਂ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਇਹ ਸਤਿਗੁਰੂ ਜੀ ਤੁਸੀਂ ਮੇਰੀ ਸੋਭਾ ਜੋ ਤੁਮ ਸੰਗ ਰਚੀ ਆ, ਮੇਰੀ ਰਚੀ ਭਾਵ ਕਿ ਰੁਚੀ ਜਿਹੜੀ ਉਹ ਤੁਹਾਡੇ ਨਾਲ ਹੀ ਹੈ, ਤੁਹਾਡੇ ਚਰਨਾਂ ਵਿੱਚ ਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ। ਹੁਣ ਆਪਾਂ ਤਕੀਆ ਸਰਾਣੇ ਨੂੰ ਕਿਹਾ ਜਾਂਦਾ, ਹੁਣ ਤਕੀਆ ਸਰਾਣੇ ਨੂੰ ਸਾਧ ਸੰਗਤ ਜਦੋਂ ਆਪਾਂ ਆਰਾਮ ਕਰਦੇ, ਤਕੀਆ ਜ਼ਰੂਰ ਚਾਹੀਦਾ, ਸਿਰ ਦੇ ਨਾਲ ਤਕੀਆ ਲੱਗਾ ਹੋਵੇ ਤੇ ਸਾਧ ਸੰਗਤ ਸੁੱਖ ਜਿਹਾ ਰਹਿੰਦਾ, ਭਾਵ ਦੁਖੀ ਜਿਹਾ ਨਹੀਂ ਹੁੰਦਾ, ਮਨੁੱਖ ਭਾਵ ਆਰਾਮ ਕਰਦਾ ਬੜੇ ਸੁੱਖ ਦੇ ਨਾਲ। ਪਰ ਉਹ ਸਤਿਗੁਰ ਤੁਸੀਂ ਮੇਰੇ ਤਕੀਆ ਜੋ, ਤੁਸੀਂ ਮੇਰਾ ਸਰਾਣਾ ਰੂਪ ਜੋ, ਭਾਵ ਕਿ ਮੇਰੇ ਸਿਰ ਦੇ ਉੱਤੇ ਹੱਥ ਤੁਹਾਡਾ ਹੀ ਹੈ, ਤੁਹਾਡੀ ਬਖਸ਼ਿਸ਼ ਹੈ, ਤੂੰ ਮੇਰੀ ਓਟ, ਮੇਰਾ ਓਟ ਆਸਰਾ ਵੀ ਆਪ ਜੀ ਜੋ। ਜਦੋਂ ਇੰਨਾ ਕੁਝ ਗੁਰੂ ਦੇ ਚਰਨਾਂ 'ਚ ਅਰਪਣ ਕਰ ਦਿੱਤਾ ਗੁਰਮੁਖੋ, ਇਸ ਸ਼ਬਦ ਦੇ ਵਿੱਚ, ਤੇ ਫਿਰ ਗੁਰੂ ਸਾਹਿਬ ਕਿਉਂ ਨਾ ਤਰੁੱਠਣਗੇ, ਕਿਉਂ ਨਾ ਰਹਿਮਤਾਂ ਕਰਨਗੇ, ਕਿਉਂ ਨਾ ਸਾਰੇ ਕਾਰਜ ਉਹਦੇ ਸਿੱਧ ਹੋਣਗੇ। ਸਤਿਗੁਰ ਦੇ ਚਰਨਾਂ 'ਚ ਆਪਾਂ ਬਚਨ ਕਰਦੇ, ਫਿਰ ਘਰ ਬਹਿ ਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਸਭ ਵਸ ਕਰਦੀ। ਉਸ ਗੁਰਮੁਖ ਪਿਆਰੇ ਦੇ ਵਸ ਦੇ ਵਿੱਚ ਬਾਦਸ਼ਾਹ ਵੀ ਆ ਜਾਂਦੇ, ਦੁਨੀਆਂ ਦੇ ਬਾਦਸ਼ਾਹ, ਬਦੀਆਂ ਦਾ ਸ਼ਾਹ ਜਿਹੜੇ ਹੁੰਦੇ। ਸਿਕੰਦਰ ਬਾਦਸ਼ਾਹ ਨੂੰ ਵੀ ਝੁਕਣਾ ਪਿਆ ਸੀ ਕਬੀਰ ਜੀ ਅੱਗੇ, ਨਾਮਦੇਵ ਜੀ ਅੱਗੇ, ਸਾਧ ਸੰਗਤ ਜੀ, ਇਸੇ ਤਰ੍ਹਾਂ ਭਗਤ ਰਵਿਦਾਸ ਜੀ ਅੱਗੇ। ਕਹਿਣ ਦਾ ਭਾਵ ਇਹ ਹੈ ਕਿ ਰਾਜੇ ਮਹਾਰਾਜੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਉਸ ਗੁਰਸਿੱਖ ਦੀ ਸਰਨੇ ਆਉਂਦੇ, ਮਸਤਕ ਝੁਕਾਉਂਦੇ ਆ ਕਿ ਸਾਡਾ ਵੀ ਕਿਤੇ ਭਲਾ ਹੋ ਜਾਵੇ। ਤੇ ਗੁਰੂ ਸਾਹਿਬ ਕਹਿੰਦੇ, ਫਿਰ ਘਰ ਬਹਿ ਸੋ ਅਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਾ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ, ਸਰਨ ਪਰੇ ਪ੍ਰਭ ਅੰਤਰਜਾਮੀ, ਨਾਨਕੇ ਓਟ ਪਕੜੀ ਪ੍ਰਭ ਸੋਮੀ। ਜਦੋਂ ਪ੍ਰਭੂ ਦੀ ਓਟ ਪਕੜ ਲਈ ਗੁਰਮੁਖੋ, ਫਿਰ ਤਾਂ ਕੋਈ ਹੋਰ ਕਿਸੇ ਦੀ ਓਟ ਦੀ ਲੋੜ ਹੀ ਨਹੀਂ। ਮਾਨੋ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ, ਇੱਕ ਹੈ ਭਗਵਾਨ ਜਿਸ ਕਹਿ ਦੀਏ ਰਹੇ ਅਗਾਏ, ਬਹੁਰ ਨਾ ਤਿਸ ਨਾ ਲੱਗ ਗਿਆ। ਗੱਲ ਤਾਂ ਭਰੋਸੇ ਦੀ ਹੈ, ਗੁਰੂ ਸਾਹਿਬ ਦੇ ਉੱਤੇ ਜਦੋਂ ਭਰੋਸਾ ਆ ਗਿਆ, ਓਟ ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ, ਮਨ ਤਾਂ ਨਿਯੰਤਰ ਤੁਸੀਂ ਤਿਆਰ, ਸਤਿਗੁਰ ਤੁਸੀਂ ਮੇਰੀ ਓਟ ਜੋ, ਆਸਰਾ ਰੂਪ ਜੋ, ਤੁਸੀਂ ਮੇਰੇ ਤਕੀਆ ਰੂਪ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ, ਮਨ ਤਨ ਅੰਤਰ ਤੁਸੀਂ ਧਿਆਏ। ਮਨ ਤੇ ਤਨ ਦੇ ਵਿੱਚ ਅੰਤਰ ਅੰਤਰ ਆਤਮਾ ਦਾ ਨਾ ਤੁਹਾਨੂੰ ਹੀ ਧਿਆਉਣਾ ਕੀਤਾ ਹੈ, ਤੁਹਾਡਾ ਹੀ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਓ, ਸਤਿਗੁਰ ਛੇਤੀ ਰਤਿਆ ਦਰਗਹਿ ਪਾਈਏ ਠਾਓ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਸ ਦੇ, ਜਗ ਮੈਂ ਉੱਤਮ ਕਾਢੀਏ ਵਿਰਲੇ ਕੇ। ਮਨ ਤਨ ਅੰਤਰ ਤੁਸੀਂ ਧਿਆਇਆ, ਮਾਰੇ ਮਨ ਤੇ ਤਨ ਅੰਤਰ ਆਤਮਾ ਦੇ ਨਾਲ ਸਤਿਗੁਰ ਤੁਹਾਨੂੰ ਹੀ ਧਿਆਉਣਾ ਕੀਤਾ ਹੈ, ਕੋਈ ਹੋਰ ਕਿਸੇ ਦੇ ਮਗਰ ਨਹੀਂ ਮੈਂ ਗਿਆ, ਨਾ ਹੋਰ ਕਿਸੇ ਦੇ ਪਿੱਛੇ ਗਿਆ, ਇਹ ਸਤਿਗੁਰ ਸੱਚੇ ਪਾਤਸ਼ਾਹ ਪੂਰੇ ਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ 'ਚ ਰਿਹਾ, ਇਹ ਅਕਾਲ ਪੁਰਖ ਜੀ ਤੁਹਾਡੀ ਅਰਾਧਨਾ ਕੀਤੀ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਗੁਰਸਿੱਖ ਨੇ ਕਰਨੀ ਹੈ। ਕਿੱਦਾਂ ਆਪਾਂ ਅਰਪਣ ਕਰਨਾ ਗੁਰੂ ਸਾਹਿਬ ਦੇ ਚਰਨਾਂ 'ਚ, ਜਦੋਂ ਅਸੀਂ ਆਪਾਂ ਅਰਪਣ ਗੁਰੂ ਦੇ ਚਰਨਾਂ 'ਚ ਕਰ ਦਿੱਤਾ ਨਾ, ਉਦੋਂ ਫਿਰ ਸਤਿਗੁਰੂ ਦੀ ਸਾਡੇ 'ਤੇ ਰਹਿਮਤ ਹੋ ਜਾਵੇਗੀ, ਫਿਰ ਬਖਸ਼ਿਸ਼ ਹੋ ਜਾਵੇਗੀ। ਸਤਿਗੁਰੂ ਬਚਨ ਕਰਦੇ ਹਨ, ਮਨ ਤਨ ਅੰਤਰ ਤੁਸੀਂ ਧਿਆਇਆ, ਮਨ ਕਰਕੇ, ਤਨ ਕਰਕੇ, ਸਰੀਰ ਕਰਕੇ, ਮਨ ਬਾਣੀ ਸਰੀਰ ਕਰਕੇ ਤੁਹਾਨੂੰ ਹੀ ਧਿਆਉਣਾ ਕੀਤਾ ਹੈ। ਮਰਮ ਤੁਮਾਰਾ ਗੁਰ ਤੇ ਪਾਇਆ, ਮਰਮ ਦਾ ਮਤਲਬ ਹੈ ਸਾਧ ਸੰਗਤ ਜੀ, ਉਸ ਪਰਮਾਤਮਾ ਕੈਸਾ ਹੈ, ਉਸ ਪਰਮਾਤਮਾ ਨੂੰ ਜਣਾਇਆ ਹੈ, ਕਿੰਨੇ ਜਣਾਇਆ ਹੈ ਜੀ, ਕਿੰਨੇ ਦਿਖਾਇਆ ਹੈ। ਮਹਾਰਾਜ ਕਹਿੰਦੇ ਗੁਰੂ ਤੋਂ ਪਾਇਆ, ਪੂਰੇ ਗੁਰੂ ਤੋਂ ਹੀ ਪ੍ਰਾਪਤ ਹੋਇਆ ਹੈ। ਮਰਮ ਤੁਮਾਰਾ, ਮਹਾਰਾਜ ਕਹਿੰਦੇ ਗੁਰ ਤੇ ਪਾਇਆ, ਸਤਿਗੁਰ ਮਰਮ ਤੁਹਾਡਾ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਅਗਿਆ ਜਾਗਿਆਸਾ ਜਾਗੀ ਹੈ, ਆਪ ਜੀ ਦੀ ਬਖਸ਼ਿਸ਼ ਹੋਈ ਹੈ, ਰਹਿਮਤ ਹੋਈ ਹੈ, ਜਿਹੜਾ ਮੈਂ ਆਪ ਜੀ ਨੂੰ ਪਾ ਲਿਆ ਹੈ ਨਾ, ਉਹ ਗੁਰੂ ਤੋਂ ਪ੍ਰਾਪਤ ਹੋਇਆ ਹੈ। ਸਭ ਕੁਝ ਗੁਰੂ ਪੂਰਾ ਗੁਰੂ ਹੈ, ਗੁਰ ਪੂਰੇ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਤੋ ਇਸੇ ਤਰ੍ਹਾਂ ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਐਸੇ ਤਰ੍ਹਾਂ ਜਹ ਜਾਈਏ ਤਹਾਂ ਸਹੇਲੇ ਨਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿੱਥੇ ਵੀ ਜਾਣੇ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਮਰਮ ਤੁਮਾਰਾ ਗੁਰ ਤੇ ਪਾਇਆ, ਸਤਿਗੁਰ ਤੁਹਾਨੂੰ ਜਾਣਿਆ ਕਿੱਦਾਂ ਹੈ, ਇਹ ਗੁਰੂ ਨੇ ਕਿਰਪਾ ਕੀਤੀ ਹੈ, ਸਤਿਗੁਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਅਸੀਂ ਗੁਰੂ ਵਾਲੇ ਬਣੀਏ, ਜੇ ਗੁਰੂ ਵਾਲੇ ਬਣਾਂਗੇ ਤਾਂ ਸਾਧ ਸੰਗਤ ਉਸ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। ਗੁਰੂ ਹੀ ਹੈ ਇੱਕ ਜਿਹੜਾ ਪਹੁੰਚਾ ਸਕਦਾ, ਸਤਿਗੁਰੂ ਹੀ ਹੈ ਜਿਹੜਾ ਸਾਧ ਸੰਗਤ ਉਸ ਪਰਮਾਤਮਾ ਤੱਕ ਗੁਰਸਿੱਖ ਨੂੰ ਪਹੁੰਚਾ ਸਕਦਾ। ਜਿੱਥੋਂ ਇਹ ਆਤਮਾ ਨਿਕਲੀ ਹੈ ਉਹਦੇ ਵਿੱਚ ਭੇਦ ਉਹ ਗੁਰੂ ਹੀ ਕਰਾ ਸਕਦਾ ਹੈ। ਗੋ ਨਾਮ ਹਨੇਰੇ ਦਾ, ਰੂ ਨਾਮ ਪ੍ਰਕਾਸ਼ਕਦਾ ਹੈ, ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਾਉਣ ਵਾਲਾ ਉਹਨੂੰ ਕਹੀਏ ਗੁਰੂ, ਉਹ ਗੁਰੂ ਹੈ। ਗੁਰ ਪਰਮਾਤਮਾ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਵਾਉਣ ਵਾਲਾ ਗੁਰੂ ਹੈ। ਸਤਿਗੁਰ ਤੇ ਦ੍ਰਿੜ ਇੱਕ ਹੈ। ਫਿਰ ਸਤਿਗੁਰੂ ਜੀ ਉਹ ਕਿੱਦਾਂ ਪ੍ਰਾਪਤ ਹੋਇਆ? ਮਹਾਰਾਜ ਕਹਿੰਦੇ ਸਤਿਗੁਰ ਤੇ ਦ੍ਰਿੜਿਆ ਇੱਕ ਹੈ। ਸਤਿਗੁਰ ਦੇ ਚਰਨੀ ਜਦੋਂ ਪੈ ਗਏ ਨਾ ਪੂਰੇ ਸਤਿਗੁਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ, ਆਪਾਂ ਜੇ ਪੈ ਗਏ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਫਿਰ ਸਤਿਗੁਰ ਨੇ ਜਿਹੜਾ ਉਪਦੇਸ਼ ਦਿੱਤਾ ਸਾਨੂੰ, ਤੇ ਫਿਰ ਦ੍ਰਿੜ ਕੀਤਾ, ਇੱਕ ਦ੍ਰਿੜ ਕਰਨਾ ਹੈ, ਮਨ ਵਿੱਚ ਪੱਕਿਆ ਕਰ ਲੈਣਾ ਕਿ ਗੁਰੂ ਦਾ ਨਾਮ ਹੀ ਸਤ ਸੰਗਤ ਜੀ ਸਭ ਕੁਝ ਹੈ। ਜਦੋਂ ਦ੍ਰਿੜਤਾ ਆ ਗਈ ਹੈ, ਜਦੋਂ ਭਰੋਸਾ ਗੁਰੂ 'ਤੇ ਆ ਗਿਆ, ਫਿਰ ਜਨ ਕੀ ਪੈਜ ਸਵਾਰੀ ਆ, ਫਿਰ ਮਹਾਰਾਜ ਆਪ ਕਿਰਪਾ ਕਰਕੇ ਪੈਜ ਸਵਾਰ ਦੇ। ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਨਿਕਟੀ ਹੋਏ ਦਿਖਾਉਂਦਾ, ਨੇੜੇ ਹੋ ਕੇ ਵਿਖਾਉਂਦਾ, ਉਹ ਐਸਾ ਮੇਰਾ ਸਤਿਗੁਰੂ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਐਸੀਆਂ ਬਰਕਤਾਂ ਕਰਨ ਵਾਲੇ ਆ, ਬਰਕਤਾਂ ਬਖਸ਼ਣ ਵਾਲੇ ਆ, ਸਾਰੀਆਂ ਇੱਛਾ ਪੂਰਨ ਕਰਨ ਵਾਲੇ, ਇੱਛਾ ਪੂਰਕ ਸਰਬ ਸੁਖਦਾਤਾ, ਹਰ ਜਾ ਕੇ ਵਸੈ ਕਾਮ ਧੇਨਾ, ਸੋ ਐਸਾ ਅਰਥ ਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ। ਐਵੇਂ ਤੇ ਗੁਰੂ ਨੇ ਕਹਿ ਨਹੀਂ ਨਾ ਦਿੱਤਾ, ਸਾਰੀਆਂ ਇੱਛਾ ਪੂਰਨ ਕਰਨ ਵਾਲੇ ਮੇਰੇ ਸਤਿਗੁਰੂ ਹੈ। ਦੁਨੀਆਂ ਤੇ ਹੋਰ ਮਨੁੱਖ ਕੋਈ ਜੇ ਮਾਤਰ ਵੇਖ ਲਈਏ ਕੋਈ ਇੱਛਾ ਨਹੀਂ ਪੂਰਨ ਕਰ ਸਕਦਾ। ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਖਾਲਸਾ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਬਚਨ ਕਰਿਆ ਕਰਦੇ ਕਿ ਗੁਰਸਿੱਖੋ, ਭਾਵੇਂ ਕੋਈ ਕੰਧ ਤੇ ਬਹਿ ਕੇ ਵੀ ਕੰਧ ਭਜਾ ਕੇ ਵਿਖਾ ਦੇ ਤਾਂ ਵੀ ਗੁਰੂ ਗ੍ਰੰਥ ਸਾਹਿਬ ਤੋਂ ਭਰੋਸਾ ਨਹੀਂ ਡੋਲਣਾ ਚਾਹੀਦਾ। ਉਹ ਤਾਂ ਜਾਦੂਗਰ ਬਾਜੀਗਰ ਹੈ, ਸਾਧ ਸੰਗਤ ਬਾਜੀਗਰ ਬਾਜੀ ਪਾਉਂਦਾ ਹੈ, ਜੇ ਕਹਿ ਦਿਓ ਵੀ ਉਹ ਹੀ ਰੱਬ ਹੋ ਸਭ ਕੁਝ, ਉਹ ਤਾਂ ਨਹੀਂ ਕੁਝ ਵੀ ਹੈਗਾ ਸਾਧ ਸੰਗਤ। ਇਸ ਤਰ੍ਹਾਂ ਜਿਹੜਾ ਕੰਧ ਵੀ ਭਜਾ ਕੇ ਵਿਖਾ ਦੇਵੇ ਉਹਦੇ ਤੇ ਵੀ ਭਰੋਸਾ ਨਹੀਂ ਕਰਨਾ। ਇੱਕ ਵਾਰੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਉੱਥੇ ਸਾਧ ਸੰਗਤ ਜੀ, ਇੱਕ ਮਦਾਰੀ ਆ ਗਿਆ ਜਿਹੜਿਆ ਜਾਦੂਗਰ ਹੁੰਦੇ, ਉਹ ਆ ਕੇ ਕਹਿੰਦਾ ਮੈਂ ਇੱਟ ਦੇ ਵਿੱਚੋਂ ਰੇਡੀਓ ਬੁਲਾ ਦਿੰਦਾ। ਆਪਾਂ ਆਮ ਵੇਖਿਆ ਪੰਜਾਬ ਦੇ ਵਿੱਚ ਆਉਂਦੇ ਹੁੰਦੇ ਆ, ਕਈ ਵਾਰ ਵੇਖਿਆ ਰੇਡੀਓ ਵੀ ਬੁਲਾ ਲੈਂਦੇ ਆ। ਹੁਣ ਸੰਤ ਬਾਬਾ ਕਰਤਾਰ ਸਿੰਘ ਜੀ ਬ੍ਰਹਮ ਗਿਆਨੀ ਹੁਣ ਸਾਹਮਣੇ ਖਲੋਤੇ ਤੇ ਕਹਿੰਦੇ ਬੁਲਾ ਖਾਂ ਇੱਟ ਦੀ ਇੱਟ ਹੀ ਰਹਿ ਗਈ, ਬੁਲਾਇਆ ਨਹੀਂ ਗਿਆ। ਜਦੋਂ ਇੱਟ ਦੀ ਇੱਟ ਹੀ ਰਹਿ ਗਈ ਤੇ ਉਹ ਕਹਿੰਦਾ ਮਹਾਂਪੁਰਖੋ ਵੀ ਇਹ ਮੈਂ ਤੇ ਬੜੇ ਯਤਨ ਕੀਤੇ, ਮੈਨੂੰ ਨਹੀਂ ਕਹਿੰਦੇ ਪਰ ਇਹੋ ਜਿਹਾ ਪਖੰਡ ਦੂਜਿਆਂ ਨੂੰ ਹੋਗਾ। ਗੁਰੂ ਦੇ ਪਿਆਰਿਆਂ ਨੂੰ ਪਖੰਡ ਤੂੰ ਕੀ ਵਿਖਾ ਸਕਦਾ, ਇਹ ਜਥੇ ਦੇ ਸਿੰਘ ਆ ਸਾਰੇ ਗੁਰਮੁਖਾਂ, ਇੱਥੇ ਤੂੰ ਆਪਣਾ ਪਖੰਡ ਨਹੀਂ ਵਿਖਾ ਸਕਦਾ, ਇੱਥੇ ਰਹਿ ਜਾਣਾ, ਇੱਥੇ ਲੈ ਜਾਣਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਗੁਰੂ ਹੈ, ਸਤਿਗੁਰ ਦੇ ਚਰਨਾਂ ਜਦੋਂ ਇੱਕ ਓਟ ਆਸਰਾ ਗੁਰੂ ਦਾ ਲੈ ਲਿਆ ਇਹ ਤਾਂ ਸਾਚੇ ਸਾਹਿਬਾ, ਕਿਆ ਨਾ ਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵਿਆ ਹੈ ਤਾਂ ਸਭ ਕੁਝ ਗੁਰੂ ਦੇ ਕਰਕੇ ਹੈ। ਕੋਈ ਗਰੀਬ ਤੋਂ ਗਰੀਬ ਵੇਖ ਲਓ, ਅਮੀਰ ਤੋਂ ਅਮੀਰ ਵੇਖ ਲਓ, ਜੇ ਉਹਨੂੰ ਪੁੱਛੀਏ ਗੁਰਮੁਖਾ ਤੇਰੇ ਅਮੀਰੀ ਦੇ ਪਿੱਛੇ ਕਿਹਦਾ ਕਾਰਨ, ਹੱਥ ਕਿਹਦਾ, ਉਹਨੇ ਆਖਣਾ ਮੇਰੇ ਗੁਰੂ ਦਾ। ਇੱਕ ਗੁਰਸਿੱਖ, ਇੱਕ ਕਥਾ ਵਾਚਕ ਨੇ ਇੱਕ ਸਿੰਘ ਦਾ ਦੱਸਿਆ ਸੀ ਬਚਨ, ਉਹ ਕਹਿੰਦਾ ਹਰਿਮੰਦਰ ਸਾਹਿਬ ਰੋਜ਼ ਸੇਵਾ ਕਰਿਆ ਕਰੇ ਤੇ ਉਹਨੇ ਉੱਥੇ ਸਿਰਫ ਇੰਨੀ ਗੱਲ, ਗਰੀਬ ਬੜਾ ਸੀ, ਖੱਡੀ ਦਾ ਕੰਮ ਕਰਿਆ ਕਰਦਾ ਸੀ, ਉਹਨੇ ਇੱਕ ਗੱਲ ਵੇਖੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਸਰੋਵਰ ਦੇ ਵਿੱਚ ਸਫਾਈ ਕਰ ਰਿਹਾ ਸੀ, ਉਹ ਐ ਹੱਥ ਦੇ ਵਿੱਚੋਂ ਪੱਤੇ ਜੇ ਆ ਗਏ, ਕਹਿੰਦਾ ਮਹਾਰਾਜ ਕਿਤੇ ਇੰਨੀ ਕੁ ਮਾਇਆ ਦੇ ਦਿਓ ਉਹਨੂੰ, ਇੰਨੀ ਕੁ ਮਾਇਆ ਦੇ ਦਿਓ, ਮੇਰਾ ਸਤਿਗੁਰ ਸਮਰੱਥ ਹੈ, ਗੁਰੂ ਕੋਲੋਂ ਕੀ ਨਹੀਂ ਮਿਲਦਾ, ਗੁਰਮੁਖ ਸਭ ਕੁਝ ਮਿਲਦਾ। ਉਹਨੇ ਜਦੋਂ ਇੰਨਾ ਕਿਹਾ ਮੈਂ ਇੰਨੀ ਕੁ ਮਾਇਆ ਦੇ ਦਿਓ, ਤੇ ਗੁਰਮੁਖੋ ਹੁਣ ਕੀ ਹੋ ਗਿਆ ਕਿ ਉਹਦੀ ਇੰਨੀਆਂ ਜ਼ਿਆਦਾ ਫੈਕਟਰੀਆਂ ਦਿੱਲੀ ਹੈ ਉਹ, ਤੇ ਉਹ ਕਹਿੰਦੇ ਮੈਂ ਉਹਨੂੰ ਜੇ ਪੁੱਛਿਆ ਕਹਿੰਦੇ ਵੀ ਹੁਣ ਤਾਂ ਮੈਂ ਦੁਖੀ ਹੋ ਗਿਆ, ਮੈਂ ਗੁਰੂ ਕੋਲ ਜੇ ਨਾਮ ਮੰਗ ਲੈਂਦਾ ਕਿੰਨੀ ਆਨੰਦ ਹੋਣਾ। ਗੁਰੂ ਘਰ ਦੇ ਵਿੱਚੋਂ ਜੋ ਦਾਤਾ ਮੰਗੀਏ, ਮਾਨ ਮੰਗਾਂ, ਤਾਨ ਮੰਗਾਂ, ਧਨ ਲਕਸ਼ਮੀ ਸੁੱਤ ਦੇ, ਸਭ ਕੁਝ ਗੁਰੂ ਹੀ ਬਖਸ਼ਦਾ ਹੈ, ਪਰ ਗੁਰੂ ਦੇ ਚਰਨਾਂ ਦੇ ਵਿੱਚ ਪਰਾਇਣ ਹੋਣਾ ਪੈਂਦਾ, ਸੇਵਾ ਕਰਨੀ ਪੈਂਦੀ, ਮਨ ਮਾਰ ਕੇ ਸੇਵਾ ਕਰਨੀ ਪੈਂਦੀ। ਇਹ ਨਹੀਂ ਵੀ ਜੇ ਸੇਵਾ ਕੀਤੀ ਹੈ ਤੇ ਹੰਕਾਰ ਆ ਗਿਆ ਮੈਂ ਸੇਵਾ ਕੀਤੀ ਹੈ, ਜੇ ਲੰਗਰ ਕਰ ਦਿੱਤਾ ਵੇਖਿਆ ਅੱਜ ਮੇਰਾ 100-200 ਪਾਉਂਡ ਲੱਗ ਗਿਆ, ਲੋਕਾਂ ਨੂੰ ਸੁਣਾਉਂਦਾ ਫਿਰਦਾ, ਆ ਵੇਖਿਆ 36 ਪ੍ਰਕਾਰ ਦੇ ਪਦਾਰਥ ਬਣ ਗਏ, ਆ ਵੇਖਿਆ ਆ ਕੀਤਾ। ਜਦੋਂ ਇੰਨੀ ਗੱਲ ਕਹਿ ਦਿੱਤੀ ਗੁਰਮੁਖੋ, ਇਹ ਕਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਦਾਸ ਦੀ ਜ਼ਿੰਮੇਵਾਰੀ ਬਣਦੀ ਹੈ, ਹੰਗਤਾ ਕਿਸ ਤਰ੍ਹਾਂ ਮਨੁੱਖ ਦੇ ਅੰਦਰ ਆਉਂਦਾ, ਇਹ ਮਾੜੀ ਰੰਚਕ ਮਾਤਰ ਵੀ ਹੰਗਤਾ ਨਹੀਂ ਸਾਧ ਸੰਗਤ ਚਾਹੀਦੀ, ਗੁਰੂ ਦੇ ਪ੍ਰਾਇਣ ਹੀ ਹੋਣਾ ਚਾਹੀਦਾ। ਤਾਂ ਗੁਰੂ ਸਾਹਿਬ ਬਚਨ ਕਰਦੇ ਸਤਿਗੁਰੂ ਤੇ ਦ੍ਰਿੜਿਆ ਇੱਕ ਹੈ, ਇੱਕੋ ਇੱਕ ਪਰਮਾਤਮਾ ਨੂੰ ਜਦੋਂ ਦ੍ਰਿੜ ਕੀਤਾ, ਮੇਰੇ ਸਤਿਗੁਰੂ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਜਾ ਕੇ ਜਿਹੜੇ ਗੁਰਸਿੱਖ ਪਿਆਰੇ ਨੇ ਇੱਕੋ ਨਾਮ ਜਪਿਆ, ਉਹ ਤੇ ਇੱਕ ਗੁਰਸਿੱਖ ਦੀ ਗੱਲ ਦੱਸੀ ਗੁਰਮੁਖੋ, ਬੇਅੰਤ ਗੁਰਸਿੱਖ ਕਿਹੜਾ, ਜਿਹੜਾ ਜਿਹਨੇ ਵੀ ਗੁਰਸਿੱਖ ਨੂੰ ਪੁੱਛ ਲਓ ਹਰੇ ਕੋਈ ਕਵੇਗਾ ਮੇਰਾ ਗੁਰੂ ਦੇਣ ਵਾਲਾ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਸਤਿਗੁਰ ਬਚਨ ਕਰਦੇ ਨਾਨਕ ਦਾਸ ਹਰ 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 ਟੇਕ ਹੈ, ਨਾਨਕ ਦਾਸ ਹਰ 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 ਟੇਕ ਹੈ, ਹਰੀ ਅਕਾਲ ਪੁਰਖ। ਜਿਹੜਾ ਹਰ ਦਾ ਜਿਹੜਾ ਮਤਲਬ ਹੈ ਮਨ ਕਰਕੇ, ਹਰ ਜਿਹੜਾ ਵਿਸ਼ਿਆ ਸਰੀਰ ਕਰਕੇ, ਹਰ ਜਿਹੜਾ ਹੈ ਉਹ ਬਾਣੀ ਕਰਕੇ, ਹਰ ਜਿਹੜਾ ਮਨਾਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹੈ, ਹਰ ਹਾਰਕ ਜਿਹੜਾ ਵਿਸ਼ਿਆਂ ਵਿਕਾਰਾਂ ਦਾ ਹਾਰਕ ਹੈ, ਹਰ ਹਰੀ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨਾਨਕ ਦਾਸ ਹਰ 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 ਟੇਕ ਹੈ, ਹਰੀ ਅਕਾਲ ਪੁਰਖ ਦੀ ਟੇਕ ਲੈਣਾ ਕਰ ਗੁਰਸਿੱਖਾ। ਜੇ ਗੁਰੂ ਦੀ ਟੇਕ ਲੈ ਲਵੇਗਾ ਨਾ, ਫਿਰ ਸਾਰੇ ਖਜ਼ਾਨੇ ਭਰ ਜਾਣਗੇ, ਰਿੱਧੀਆਂ ਸਿੱਧੀਆਂ ਅੱਗੇ ਪਿੱਛੇ ਤੁਰੀਆਂ ਫਿਰਨਗੀਆਂ, ਫਿਰ ਸਤਿਗੁਰ ਦੀ ਰਹਿਮਤ ਹੋ ਜਾਵੇਗੀ, ਜੋ ਮੰਗੇਗਾ ਉਹ ਪ੍ਰਾਪਤ ਹੋ ਜਾਵੇਗਾ। ਗੱਲ ਤਾਂ ਇਹ ਹੈ ਕਿ ਅਸੀਂ ਮੰਗਦੇ ਹਾਂ ਮਾਇਆ, ਪਰ ਮਾਇਆ ਦੇ ਬਾਰੇ ਸਾਧ ਸੰਗਤ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਅਗਲੇ ਸ਼ਬਦ ਵਿੱਚ ਬਖਸ਼ਿਸ਼ ਕੀਤਾ ਹੈ ਨਾ, ਮਾਇਆ ਕਿੱਦਾਂ ਕਿੱਦਾਂ ਵਿਆਪਦੀ ਹੈ, ਇਹ ਅਗਲਾ ਸ਼ਬਦ ਆਵੇਗਾ, ਉਹ ਆਪਾਂ ਕੱਲ੍ਹ ਨੂੰ ਜ਼ਰੂਰ ਸਰਵਣ ਕਰਾਂਗੇ। ਸੋ ਇਸ ਤਰ੍ਹਾਂ ਜਿਹੜਾ ਦ੍ਰਿੜ ਕਰਦਾ ਹੈ, ਜਿਹੜਾ ਸਤਿਗੁਰ ਦਾ ਮਨ ਬਾਣੀ ਅਤੇ ਸਰੀਰ ਕਰਕੇ, ਇੱਕ ਤਾਂ ਮੂੰਹ ਮੁੱਖ 'ਚੋਂ ਬਚਨ ਕਹਿਣਾ ਬਾਣੀ ਪੜ੍ਹਨੀ, ਇੱਕ ਮਨ ਕਰਕੇ ਬਾਣੀ ਪੜ੍ਹਨੀ। ਇੱਕ ਗੱਲ ਵੇਖ ਲਈਏ, ਜੇ ਕੋਈ ਵਿਚਾਰ ਕਰਦਾ ਗੁਰਸਿੱਖ ਪਿਆਰਾ ਗੁਰਬਾਣੀ ਪੜ੍ਹਦਾ ਹੈ, ਜੇ ਤੇ ਨਾਭੀ 'ਚੋਂ ਪੜ੍ਹਦਾ ਭਾਵ ਕਿ ਅੰਤਰ ਆਤਮਾ ਤੋਂ ਪੜ੍ਹਦਾ ਅਗਲੇ ਦੇ ਅੰਦਰ ਤੱਕ ਪਹੁੰਚ ਜਾਵੇਗੀ, ਸ਼ਰਧਾ 'ਚ ਪੜ੍ਹਦਾ ਅਗਲੇ ਦੀ ਭਾਵਨਾ ਅੰਦਰ ਸ਼ਰਧਾ ਆ ਜਾਵੇਗੀ, ਉਹ ਝੋਲੀ 'ਚ ਕੁਝ ਲੈ ਕੇ ਜਾਵੇਗਾ ਭਾਵਨਾ, ਤੇ ਜੇ ਕਿਸੇ ਦੇ ਪ੍ਰਚਾਰਕ ਜੇ ਕਿਸੇ ਨੂੰ ਕੋਈ ਕਰਦਿਆਂ ਕਰਦਿਆਂ ਸੱਖਣਾ ਜਿਹਾ ਕਰ ਦਿੰਦਾ ਤੇ ਉੱਠ ਖਲੋਂਦਾ, ਖਾਲੀ ਜੇ ਹੋ ਕੇ ਉੱਠ ਖਲੋਂਦਾ। ਜੇ ਤੁਹਾਡੇ ਅੰਦਰ ਸ਼ਰਧਾ ਗੁਰੂ ਨੇ ਬਖਸ਼ਿਸ਼ ਕੀਤੀ ਤੇ ਅਗਲੇ ਅੰਦਰ ਵੀ ਸ਼ਰਧਾ ਭਰ ਜਾਵੇ। ਅਸਲ ਦੇ ਵਿੱਚ ਭਾਵਨਾ ਸ਼ਰਧਾ ਸਿੱਖੀ ਦਾ ਮੁੱਢ ਹੈ, ਇਹ ਮੁੱਢ ਹੈ। ਜੇ ਭਾਵਨਾ ਗੁਰੂ ਤੇ ਕਰ ਲਈ ਹੈ, ਆਪਾਂ ਭਾਵ ਛੱਡ ਦਿੱਤਾ ਹੈ, ਮਹਾਰਾਜ ਮੈਂ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਮਹਾਰਾਜ ਦਸ਼ਮ ਪਾਤਸ਼ਾਹ ਨੇ ਕਿਹਾ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਮਹਾਰਾਜ ਮੇਰੀ ਬਾਂਹ ਪਕੜੀ ਦੀ ਲਾਜ ਰੱਖ ਲਿਓ। ਗੋਬਿੰਦ ਦਾਸ ਤੁਹਾਰ, ਮਹਾਰਾਜ ਮੈਂ ਆਪ ਜੀ ਦਾ ਦਾਸ, ਮਹਾਰਾਜ ਜਿਹੜੀ ਮੇਰੀ ਬਾਂਹ ਪਕੜ ਲਈ ਜਿਹਨੇ ਇਹਦੀ ਆਪ ਜੀ ਇਲਾਜ ਰੱਖਣੀ ਹੈ। ਇਸ ਕਰਕੇ ਗੁਰਮੁਖੋ ਗੁਰੂ ਸਾਹਿਬ ਦੇ ਪ੍ਰਾਇਣ ਹੋ ਜਾਣਾ, ਸਤਿਗੁਰ ਦੇ ਚਰਨੀ ਪੈ ਜਾਣਾ, ਆਪਾ ਭਾਵ ਤਿਆਗ ਦੇਣਾ, ਮੈਂ ਨਾ ਹੀ ਕਸ਼ ਹੋ ਨਾ ਹੀ ਕਸ਼ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਕੋਲ। ਭਗਤ ਸਦਨੇ ਨੇ ਵੀ ਇਹ ਗੱਲ ਕਹੀ, ਭਗਤ ਸਦਨੇ ਨੇ ਕਸਾਈ ਨੇ ਇਹ ਗੱਲ ਕਹੀ ਜਦੋਂ ਰਾਜੇ ਨੇ ਉਹਨੂੰ ਕੰਧ ਚਿਣ ਲੱਗਾ ਸੀ। ਕਹਿੰਦਾ ਉਹਨਾਂ ਨੇ ਗੁਰਬਾਣੀ ਵਿੱਚ ਕਥਨ ਕੀਤਾ ਹੈ, ਸਿੰਘ ਸਰਨ ਕਤ ਜਾਈਏ ਜੋ ਜੰਬਕ ਗਰਾਸੇ, ਕਿਹੜੇ ਗਿੱਦੜ ਜੇ ਗਰਾਸਣ ਦਾ, ਮੈਂ ਤੇਰੀ ਸਰਨ ਕਿਉਂ ਆ ਗਿਆ। ਐਸੀ ਕਿਰਪਾ ਹੋ ਗਈ, ਫਿਰ ਇੱਟ ਇੱਟ ਆਪੇ ਹੀ ਖੜਕ ਗਈ, ਸਾਧ ਸੰਗ ਕਿਲੇ ਦੀ ਆਪੇ ਇੱਟ ਇੱਟ ਖੜਕ ਗਈ। ਸੋ ਐਸੀ ਉਹ ਆਪਣੇ ਭਗਤ ਦੀ ਰੱਖਿਆ ਕੀਤੀ, ਇਸ ਤਰ੍ਹਾਂ ਗੁਰੂ ਰੱਖਿਆ ਕਰਦਾ ਹੈ। ਗੁਰੂ ਸਾਹਿਬ ਦੇ ਚਰਨਾਂ ਵਿੱਚ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਗੁਰੂ ਦੇ ਚਰਨਾਂ ਨੂੰ ਆਪਾਂ ਆਪਾਂ ਅਰਪਣ ਕਰ ਦਈਏ ਸਤਿਗੁਰ ਦੇ ਚਰਨਾਂ ਵਿੱਚ, ਤੇ ਸਤਿਗੁਰ ਦੀ ਬਖਸ਼ਿਸ਼ ਹੋ ਜਾਂਦੀ ਹੈ, ਰਹਿਮਤ ਹੋ ਜਾਂਦੀ ਹੈ। ਇਸ ਸ਼ਬਦ ਵਿੱਚ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਕਿਸ ਤਰ੍ਹਾਂ ਗੁਰਸਿੱਖ ਨੇ ਅਰਦਾਸ ਕਰਨੀ ਹੈ, ਕਿਸ ਤਰ੍ਹਾਂ ਆਪਾ ਭਾਵ ਗੁਰੂ ਦੇ ਚਰਨਾਂ 'ਚ ਅਰਪਣ ਕਰਨਾ ਹੈ, ਇਹ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਭਾਈ ਬੜਾ ਮਹਾਨ ਪਵਿੱਤਰ ਉਪਦੇਸ਼ ਬਖਸ਼ਿਆ ਹੈ, ਕਿਨਕਾ ਮਾਤਰੀ ਕਿਤੇ ਹਿਰਦੇ 'ਚ ਵੱਸ ਜਾਵੇ ਸਾਡੇ 'ਤੇ ਰਹਿਮਤ ਹੋ ਜਾਵੇਗੀ, ਬਖਸ਼ਿਸ਼ ਹੋ ਜਾਵੇਗੀ। ਸੋ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਿਆ ਕਰੀਏ, ਇੰਨੀਆਂ ਬੇਨਤੀਆਂ ਕਰਦਾ ਦਾਸ ਖੇਮਾ ਦਾ ਜਾ ਚੁੱਕਾ ਹੈ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਰੱਥ ਬਖਸ਼ਣੀ ਜੀ। ਦੇਹੋ ਸੱਜਣ ਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ, ਮਨ ਤਨ ਅੰਤਰ ਤੁਹੀਂ ਧਿਆਇਆ, ਮਰਮ ਤੁਮਾਰਾ ਗੁਰ ਤੇ ਪਾਇਆ, ਸਤਿਗੁਰ ਤੇ ਦ੍ਰਿੜਿਆ ਇੱਕ ਏਕਾ, ਨਾਨਕ ਦਾਸ ਹਰ 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 ਟੇਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ।